ਪਿੱਛੇ ਆਪਾਂ ਇੰਨੇ ਟਾਈਮ ਨੇ ਗਵਾਏ ਉਹੀ ਕੱਲੀ ਸਾਡੀ ਯਾਰ ਗਦਰ ਨਾ ਪਏ ਪਿੱਛੇ ਆਪਾਂ ਇੰਨੇ ਟਾਈਮ ਨੇ ਗਵਾਏ ਉਹੀ ਕੱਲੀ ਸਾਡੀ ਯਾਰ ਕਦੇ ਨਾ ਪਏ ਬਾਕੀ ਸਾਰੇ ਝੰਡੇ ਸਾਡੀ ਜ਼ਿੰਦਗੀ ਦੇ ਸਾਰੇ ਬਿੱਲੋ ਹੱਸੇ ਨੀ ਤੇਰੀ ਖੁਸ਼ੀਆਂ ਨਾ ਵੰਡਿਆ ਸਾਡੀ ਜ਼ਿੰਦਗੀ ਦੇ ਸਾਰੇ ਬਿੱਲੋ ਹੱਸੇ ਨੀ ਤੇਰੀ ਖੁਸ਼ੀਆਂ ਨਾ ਵੰਡਿਆ ਤੇਰੇ ਤੋਂ ਸਿਵਾ ਨਾ ਕੋਈ ਲੱਗਦਾ ਏ ਚੰਗਾ ਨੀ ਮੰਦਿਰ ਮਸੀਤਾਂ ਜਾ ਜਾ ਖੈਰ ਤੇਰੀ ਮੰਗਾ ਨੀ ਤੇਰੇ ਤੋਂ ਸਿਵਾ ਨਾ ਕੋਈ ਲੱਗਦਾ ਏ ਚੰਗਾ ਨੀ ਮੰਦਿਰ ਮਸੀਤਾਂ ਜਾ ਜਾ ਖੈਰ ਤੇਰੀ ਮੰਗਾ ਨੀ ਸਾਡੇ ਲਈ ਤੂੰ ਸੋਹਣੀ ਏ ਗੁਲਾਬਿਆਂ ਸਾਡੇ ਲਈ ਤੂੰ ਸੋਹਣੀ ਏ ਗੁਲਾਬਿਆਂ ਨੀ ਤੇਰੇ ਲਈ ਆਪਾਂ ਕੰਡਿਆਂ ਸਾਡੀ ਜ਼ਿੰਦਗੀ ਦੇ ਸਾਰੇ ਬਿੱਲੋ ਹੱਸੇ ਨੀ ਤੇਰੀ ਖੁਸ਼ੀਆਂ ਨਾ ਵੰਡਿਆ ਸਾਡੀ ਜ਼ਿੰਦਗੀ ਦੇ ਸਾਰੇ ਬਿੱਲੋ ਹੱਸੇ ਨੀ ਤੇਰੀ ਖੁਸ਼ੀਆਂ ਨਾ ਵੰਡਿਆ
ਜਾਣ ਤੋਂ ਪਹਿਲਾਂ ਮੈਂ ਇੱਕ ਹੋਰ ਜਿਹੜੀ ਜ਼ਰੂਰੀ ਗੱਲ ਉਹ ਜ਼ਰੂਰ ਕਹਿ ਦਵਾਂ ਸੁਣਨ ਵਾਲਿਆਂ ਨੂੰ ਕਿ ਸਾਡੇ ਨਾਲ ਮੈਸੇਂਜਰ ਦੇ ਜ਼ਰੀਏ ਜਿਹੜੀ ਸਾਂਝ ਆ ਉਹ ਤੁਸੀਂ ਨਾ ਪਾਓ ਕਿਉਂਕਿ ਮੈਸੇਂਜਰ ਵਾਲੇ ਜਿਹੜੇ ਸਵਾਲ ਉਹ ਅਸੀਂ ਸ਼ਾਮਲ ਨਹੀਂ ਕਰ ਪਾਉਂਦੇ ਵਧੀਆ ਜਿਹੜਾ ਤਰੀਕਾ ਇਹੀ ਹੈ ਕਿ ਤੁਸੀਂ ਟੈਲੀਗ੍ਰਾਮ ਤੇ ਈਮੇਲ ਦੇ ਰਾਹੀਂ ਤੇ ਚੱਲ ਰਹੀ ਜਿਹੜੀ ਵੀਡੀਓ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਜਿਹੜਾ ਸਵਾਲ ਹੈ ਉਹ ਸਾਨੂੰ ਭੇਜੋ ਤਾਂ ਕਿ ਵੱਧ ਤੋਂ ਵੱਧ ਜਿਹੜੇ ਸਵਾਲ ਹੈ ਤੁਹਾਡੇ ਸ਼ਾਮਲ ਕੀਤੇ ਜਾਣ ਔਰ ਕਾਲ ਤੁਸੀਂ ਕਰ ਸਕਦੇ ਹੋ 02-85-99-11 ਸੋ ਇਸ ਚੱਲ ਰਹੀ ਵੀਡੀਓ ਦੇ ਹੇਠਾਂ ਦਿੱਤੇ ਹੋਏ ਲਿੰਕ ਜਿਹੜੇ ਆ ਉਹਨਾਂ ਨੂੰ ਇਸਤੇਮਾਲ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸੋ ਪ੍ਰਭਜੀਤ ਜੀ ਇਹਨਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ ਕੀ ਰਾਹਤ ਜਿਹੜੀ ਆ ਉਹ ਮਿਲਣ ਵਾਲੀ ਹੋ ਸਕਦੀ ਆ ਕਿਸ ਤਰ੍ਹਾਂ ਦੀਆਂ ਚਿੰਤਾਵਾਂ ਨੇ
ਬਿਲਕੁਲ ਜੀ ਇਸ ਟਾਈਮ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਹੋ ਰਹੀਆਂ ਨੇ ਕੋਰੋਨਾ ਵਾਇਰਸ ਕਰਕੇ ਬਹੁਤ ਸਾਰੇ ਭੈਣ ਭਰਾ ਜਿਹਨਾਂ ਨੂੰ ਇਨਵੀਟੇਸ਼ਨ ਆਏ ਹੋਏ ਨੇ ਨੋਮੀਨੇਸ਼ਨ ਤੇ ਫਾਈਨਲ ਇਨਵੀਟੇਸ਼ਨ ਵੀਜ਼ਾ ਲੌਂਚ ਕਰਨ ਲਈ ਸੈਕਸ਼ਨ 48 ਕਰਕੇ ਉਹ ਇੰਡੀਆ ਨਹੀਂ ਜਾ ਪਾ ਰਹੇ ਜਾਂ ਫਿਰ ਆਊਟ ਆਫ ਆਸਟ੍ਰੇਲੀਆ ਟਰੈਵਲ ਨਹੀਂ ਕਰ ਪਾ ਰਹੇ ਜਾਂ ਫਿਰ ਉਹ ਭੈਣ ਭਰਾ ਜਿਹੜੇ ਕਿ ਇਨਵੀਟੇਸ਼ਨ ਦੀ ਵੇਟ ਕਰ ਰਹੇ ਨੇ ਤੇ ਬਹੁਤ ਹੀ ਘੱਟ ਨੰਬਰ ਦੇ ਵਿੱਚ ਡਿਪਾਰਟਮੈਂਟ 189 ਵੀਜ਼ਾ ਦੇ ਇਨਵੀਟੇਸ਼ਨ ਦੇ ਰਿਹਾ ਹੈ ਦੂਸਰੀ ਚੀਜ਼ ਇਹ ਕਿ ਜਿਹੜੀਆਂ ਸਟੇਟਸ ਨੇ ਕਿਉਂਕਿ ਆਪਾਂ ਫਾਈਨੈਂਸ਼ੀਅਲ ਈਅਰ ਦੇ ਐਂਡ ਵੱਲ ਵੱਧ ਰਹੇ ਹਾਂ ਜੂਨ ਸ਼ੁਰੂ ਹੋ ਗਿਆ ਜੂਨ ਦੇ ਐਂਡ ਤੇ 30th of June ਨੂੰ ਐਂਡ ਆਫ ਫਾਈਨੈਂਸ਼ੀਅਲ ਈਅਰ ਹੁੰਦਾ ਹੈ ਉਦੋਂ ਮੋਸਟਲੀ ਜਿਹੜੇ ਸਟੇਟਸ ਦੇ ਕੋਟਾਸ ਹੁੰਦੇ ਨੇ ਉਹ ਫਿਨਿਸ਼ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਸਟੇਟ ਪ੍ਰੋਗਰਾਮਸ 491 ਇਸ ਟਾਈਮ ਤੇ 190 ਕਲੋਜ਼ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਜਿਹੜੀ ਕਿ ਸਟੇਟ ਇਸ ਟਾਈਮ ਤੇ ਕਲੋਜ਼ ਹੋ ਚੁੱਕੀ ਹੈ ਵਿਕਟੋਰੀਆ 190 ਤੇ 491 ਲਈ ਆਲਰੇਡੀ ਉਹ ਕਲੋਜ਼ ਹੋ ਚੁੱਕੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਮਾਈਗ੍ਰੇਸ਼ਨ ਕਹਿ ਲਓ ਕਿ ਲੈਵਲ ਰੀਚ ਕਰ ਚੁੱਕੇ ਨੇ ਜਿਵੇਂ ਉਹਨਾਂ ਨੂੰ ਫੈਡਰਲ ਗਵਰਨਮੈਂਟ ਵੱਲੋਂ ਪਲੇਸਿਸ ਮਿਲੀਆਂ ਹੁੰਦੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਉਹਨਾਂ ਨੇ ਹਾਂਜੀ 29 May ਨੂੰ ਬੰਦ ਹੋ ਚੁੱਕੇ ਨੇ ਜਿਹੜੀਆਂ ਐਪਲੀਕੇਸ਼ਨ ਉਹਨਾਂ ਨੂੰ ਉਸ ਤਰੀਕ ਤੋਂ ਪਹਿਲਾਂ ਪਹਿਲਾਂ ਮਿਲੀਆਂ ਸੀ ਉਹਨਾਂ ਨੂੰ ਉਹ ਨਾਰਮਲੀ ਪ੍ਰੋਸੈਸ ਕਰਨਗੇ ਤੇ ਪ੍ਰਾਇਓਰਿਟੀ ਦਿੱਤੀ ਜਾਏਗੀ ਹੈਲਥ ਪ੍ਰੋਫੈਸ਼ਨਲਸ ਨੂੰ ਸੋ ਜਿਹੜੇ ਹੈਲਥ ਪ੍ਰੋਫੈਸ਼ਨਲਸ ਨੇ ਉਹਨਾਂ ਆਕੂਪੇਸ਼ਨਸ ਨੂੰ ਪ੍ਰਾਇਓਰਟੀ ਦੇ ਕੇ ਬਾਕੀਆਂ ਨੂੰ ਥੱਲੇ ਲੈਵਲ ਤੇ ਪਾ ਕੇ ਡਿਸੀਜਨ ਦਿੱਤੇ ਜਾਣਗੇ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕੁਛ ਜਿਹੜੇ ਐਪਲੀਕੈਂਟਸ ਨੇ ਉਹਨਾਂ ਨੂੰ ਇਹ ਈਮੇਲ ਇੱਕ ਤਾਂ ਹੈ ਕਿ ਰਿਫਿਊਜ਼ਲ ਈਮੇਲ ਜੇ ਉਹ ਕ੍ਰਾਈਟੀਰੀਆ ਨਹੀਂ ਮੀਟ ਕਰਦੇ ਤੇ ਦੂਸਰੀ ਈਮੇਲ ਇਹ ਆ ਰਹੀ ਹੈ ਕਿ ਜਿਵੇਂ ਹੀ ਪ੍ਰੋਗਰਾਮ ਜਿਹੜਾ ਹੈ ਦੁਬਾਰਾ ਤੋਂ ਖੁੱਲਦਾ ਹੈ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਉਹ ਭੈਣ ਭਰਾ ਵੈਸੇ ਐਲੀਜੀਬਲ ਨੇ ਪਰ ਉਸ ਟਾਈਮ ਤੇ ਉਹ ਦੁਬਾਰਾ ਅਪਲਾਈ ਕਰਨ ਤੇ ਇੱਕ ਚੀਜ਼ ਜਿਹੜੀ ਧਿਆਨ ਦੇਣ ਯੋਗ ਹੈ ਉਹ ਇਹ ਉਹਨਾਂ ਨੇ ਕਹੀ ਹੈ ਕਿ ਜੇ ਤੁਸੀਂ ਇੰਪਲੋਈ ਸਪੋਂਸਰਡ ਸੋਰੀ ਨਾਟ ਇੰਪਲੋਈ ਸਪੋਂਸਰਡ ਜਿਹੜਾ ਜੋਬ ਆਫਰ ਵਾਲਾ 491 ਤੁਸੀਂ ਅਪਲਾਈ ਕਰ ਰਹੇ ਹੋ ਵਿਦ ਜੋਬ ਆਫਰ ਇੰਪਲੋਇਰ ਦੇ ਨਾਲ ਕੰਮ ਕਰ ਰਹੇ ਹੋ ਤੁਸੀਂ ਉਹ ਇੰਪਲੋਇਮੈਂਟ ਨੂੰ ਸੀਜ਼ ਨਹੀਂ ਕਰਨਾ, ਉਹਨਾਂ ਨੇ ਇੰਸਟਰਕਸ਼ਨਸ ਦਿੱਤੀਆਂ ਨੇ ਆਪਣੀ ਇੰਪਲੋਇਮੈਂਟ ਕੰਟੀਨਿਊ ਰੱਖੋ ਜੇ ਤੁਸੀਂ ਚਾਹੁੰਦੇ ਹੋ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਹਾਨੂੰ ਇਨਵੀਟੇਸ਼ਨ ਆਵੇ। ਠੀਕ ਹੈ ਜੀ। ਦੂਸਰੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਇਸ ਵੇਲੇ ਸਾਡੇ ਕੋਲ ਹੈ, ਜਿਹੜੀ ਕਿ ਅੱਜ ਹੀ ਸਾਨੂੰ ਮਿਲੀ ਹੈ, ਉਹ ਹੈ ਤਸਮੀਨੀਆ ਨੋਮੀਨੇਸ਼ਨ ਦੇ ਰਿਗਾਰਡਿੰਗ। ਸੋ ਤਸਮੀਨੀਆ ਨੋਮੀਨੇਸ਼ਨ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਆਪਣਾ ਕ੍ਰਾਈਟੀਰੀਆ ਰਿਲੈਕਸ ਕੀਤਾ ਹੈ। ਇੱਕ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਪਲੀਜ਼ ਸਾਡੀ ਨਜ਼ਰ ਰੱਖੋ ਕਿ ਅਸੀਂ ਜਲਦੀ ਹੀ ਚੇਂਜਿਸ ਕਰਾਂਗੇ ਆਪਣੀ ਜੋ ਵੀ ਸਕਿੱਲ ਨੀਡ ਦੇ ਮੁਤਾਬਕ ਸਟੇਟ ਦੀਆਂ ਉਹ ਚੇਂਜਿਸ ਕੀ ਹੋਣਗੀਆਂ ਵੀ ਡੋਂਟ ਨੋ, ਪਰ ਹਾਲ ਦੀ ਘੜੀ ਜਿਹੜੀ ਉਹਨਾਂ ਨੇ ਚੇਂਜ ਅਨਾਊਂਸ ਕੀਤੀ ਹੈ ਉਹ ਇਹ ਹੈ ਕਿ 6 ਮੰਥਸ ਦੇ ਫੁੱਲ ਟਾਈਮ ਇੰਪਲਾਇਮੈਂਟ ਦੀ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈ 491 ਲਈ ਉਹਨਾਂ ਨੇ ਰਿਲੈਕਸ ਕਰ ਦਿੱਤੀ ਹੈ। ਜੋ ਤੁਹਾਡੀ ਜੋਬ ਕੋਰੋਨਾ ਵਾਇਰਸ ਕਰਕੇ ਚਲੀ ਗਈ ਹੈ, ਕੋਵਿਡ-19 ਕਰਕੇ ਜੇ ਤੁਹਾਨੂੰ ਕੱਢਿਆ ਗਿਆ ਹੈ ਜੋਬ ਤੋਂ ਜਾਂ ਤੁਸੀਂ ਹਜੇ ਤੁਹਾਡੇ ਇੰਪਲੋਇਰ ਕੋਲ ਇਨਫ ਕੰਮ ਨਹੀਂ ਹੈ ਜਾਂ ਇੰਪਲੋਇਰ ਬੰਦ ਹੈ, ਤਾਂ ਉਹਨਾਂ ਨੇ ਰਿਕੁਆਇਰਮੈਂਟ ਘਟਾ ਕੇ ਇਹ ਕਰ ਦਿੱਤੀ ਹੈ ਕਿ ਜਦੋਂ ਕਲੋਜ਼ਰ ਹੋਇਆ ਹੈ ਉਸ ਤੋਂ ਪਹਿਲਾਂ ਦੀ ਜੇ 3 ਮਹੀਨੇ ਦੀ ਫੁੱਲ ਟਾਈਮ ਇੰਪਲਾਇਮੈਂਟ ਦਿਖਾ ਦਿੰਦੇ ਹੋ, ਤੇ ਦੂਸਰਾ ਇਹ ਕਿ ਵੀ ਕੋਰੋਨਾ ਵਾਇਰਸ ਕਰਕੇ ਤੁਹਾਡੀ ਇੰਪਲਾਇਮੈਂਟ ਹਾਲ ਦੀ ਘੜੀ ਬੰਦ ਹੋਈ ਹੈ, ਤੇ ਤੀਸਰੀ ਚੀਜ਼ ਇਹ ਕਿ ਉਹ ਇੰਪਲਾਇਮੈਂਟ ਦੁਬਾਰਾ ਸ਼ੁਰੂ ਹੋ ਜਾਏਗੀ ਜਦੋਂ ਤੁਹਾਡਾ ਕੋਰੋਨਾ ਵਾਇਰਸ ਦੀਆਂ ਰਿਸਟ੍ਰਿਕਸ਼ਨ ਈਜ਼ ਹੁੰਦੀਆਂ ਨੇ। ਸੋ ਇਸ ਚੀਜ਼ ਨਾਲ ਉਹ ਤੁਹਾਡੀ ਐਪਲੀਕੇਸ਼ਨ ਨੂੰ ਕੰਸੀਡਰ ਕਰਨਗੇ। ਸੋ ਇੱਕ ਇੰਪੋਰਟੈਂਟ ਚੀਜ਼ ਹੈ ਕਿਉਂਕਿ ਜੇ ਭੈਣ ਭਰਾ ਕੋਰੋਨਾ ਵਾਇਰਸ ਕਰਕੇ ਰਿਕੁਆਇਰਮੈਂਟ ਨਹੀਂ ਕਰ ਪਾ ਰਹੇ ਸੀ ਉਹਨਾਂ ਲਈ ਇਹ ਇੱਕ ਤਰ੍ਹਾਂ ਨਾਲ ਰਾਹਤ ਹੋਏਗੀ। ਠੀਕ ਹੈ ਜੀ। ਬਾਕੀ ਸਾਰੀਆਂ ਸਟੇਟਸ ਅਜੇ ਆਲਮੋਸਟ ਓਪਨ ਨੇ ਕਿ ਬਹੁਤ ਘੱਟ ਨੰਬਰ ਵਿੱਚ ਇਨਵੀਟੇਸ਼ਨ ਆ ਰਹੇ ਨੇ। ਮੈਂ ਭੈਣ ਭਰਾਵਾਂ ਨੂੰ ਇਹ ਕਹਾਂਗੀ ਕਿ ਕੋਸ਼ਿਸ਼ ਕਰੋ ਕਿ ਜੇ ਤੁਸੀਂ ਆਪਣੀਆਂ ਖਾਸ ਤੌਰ ਤੇ ਟ੍ਰੇਡ ਆਕੂਪੇਸ਼ਨ ਦੇ ਵਿੱਚ ਜਿਹੜੇ ਭੈਣ ਭਰਾ ਜੋ ਆਲਰੇਡੀ ਕਰਕੇ ਹਟਦੇ ਨੇ ਕਿ ਉਹ ਆਪਣਾ ਆਪਣੀ ਇੰਪਲੋਇਮੈਂਟ ਜਿਹੜੀ ਹੈ ਕਿ ਸੀਜ਼ ਨਾ ਕਰਨ ਜਿੱਥੋਂ ਤੱਕ ਹੋ ਸਕਦਾ ਹੈ। ਜੇ ਉਹਨਾਂ ਕੋਲ ਫੁੱਲ ਟਾਈਮ ਇੰਪਲੋਇਮੈਂਟ ਅਵੇਲੇਬਿਲਟੀ ਨਹੀਂ ਹੈ ਤਾਂ ਘੱਟੋ ਘੱਟ ਪਾਰਟ ਟਾਈਮ ਜਾਂ ਜਿੰਨੇ ਵੀ ਘੰਟੇ ਉਹਨਾਂ ਨੂੰ ਮਿਲ ਰਹੇ ਨੇ ਉਹ ਆਪਣੀ ਇੰਪਲੋਇਮੈਂਟ ਕੰਟੀਨਿਊ ਜ਼ਰੂਰ ਰੱਖਣ। ਅਸੀਂ ਸਾਰੇ ਹੀ ਸਮਝਦੇ ਹਾਂ ਕਿ ਬਹੁਤ ਹੀ ਔਖਾ ਸਮਾਂ ਹੈ, ਬਟ ਆਪਾਂ ਕੋਸ਼ਿਸ਼ ਕਰਦੇ ਰਹਿਣਾ ਹੈ ਕਿ ਆਪਣੀ ਜਿਹੜਾ PR ਦਾ ਰਸਤਾ ਹੈ ਉਹ ਪੱਧਰਾ ਰਹੇ, ਕੋਸ਼ਿਸ਼ ਕਰਦੇ ਰਹਿਣਾ ਦੇ ਵਿੱਚ ਹੀ ਆਪਣੀ ਗੱਲ ਕਿ ਜੇ ਆਪਾਂ ਅਸੈਂਸ਼ੀਅਲ ਸਟੈਪਸ ਲੈਂਦੇ ਰਹਾਂਗੇ। ਫੋਰ ਐਗਜ਼ਾਮਪਲ ਜਿਹੜੇ ਕਿ ਇੰਗਲਿਸ਼ ਦੀ ਰਿਕੁਆਇਰਮੈਂਟ ਦੀ ਗੱਲ ਚੱਲਦੀ ਹੈ, ਤੁਸੀਂ ਇੰਗਲਿਸ਼ ਆਪਣਾ ਪਹਿਲਾਂ ਲੈ ਕੇ ਰੱਖੋ, ਜੋ ਵੀ ਤੁਸੀਂ ਪਹਿਲਾਂ ਕਰ ਸਕਦੇ ਹੋ ਉਹਨੂੰ ਕਰੋ, ਐਟਲੀਸਟ ਟੈਸਟ ਬੁੱਕ ਕਰਕੇ ਰੱਖੋ। ਜੇ ਉਹਦੀਆਂ ਕੈਂਸਲੇਸ਼ਨ ਹੁੰਦੀਆਂ ਨੇ ਤੁਹਾਨੂੰ ਪ੍ਰਾਇਓਰਿਟੀ ਦਿੱਤੀ ਜਾਏਗੀ। ਸੋ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ ਤਾਂ ਕਿ ਜਿਵੇਂ ਹੁਣ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦਿੰਦੀ ਹਾਂ ਕਿ 485 ਜਿਹਨਾਂ ਨੇ ਪਾਉਣੇ ਨੇ ਜਿਹਨਾਂ ਕੋਲ ਇਸ ਟਾਈਮ ਤੇ ਨਹੀਂ ਹੈਗੇ ਇੰਗਲਿਸ਼ ਟੈਸਟ, ਉਹਨਾਂ ਨੂੰ ਵੀ ਬੜੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਕਿਉਂਕਿ ਡਿਪਾਰਟਮੈਂਟ ਵੱਲੋਂ ਕੁਛ ਵੀ ਪੋਜ਼ਿਟਿਵ ਇੰਸਟਰਕਸ਼ਨ ਨਹੀਂ ਆਈਆਂ ਹੈ ਇਸ ਚੀਜ਼ ਦੇ ਰਿਗਾਰਡਿੰਗ। ਸੋ ਉਹ ਭੈਣ ਭਰਾ ਜ਼ਰੂਰ ਆਪਣਾ ਟੈਸਟ ਬੁੱਕ ਕਰਨ ਜਿਹਨਾਂ ਦੇ ਹਜੇ ਵੀਜ਼ਾ ਦੇ ਵਿੱਚ ਟਾਈਮ ਪਿਆ ਹੈ, ਬੁੱਕ ਕਰਨ ਤੇ ਕੋਸ਼ਿਸ਼ ਕਰਨ। ਆਇਲਸ ਹੈ ਚਾਹੇ PT ਹੈ TOEFL ਹੈ, ਕਿਉਂਕਿ ਇਹ ਸਾਰੇ ਟੈਸਟ ਅਸੈਪਟੇਬਲ ਨੇ। ਇਹਨਾਂ ਚੋਂ ਜਿਸ ਚੀਜ਼ ਜਿਸ ਟੈਸਟ ਦੇ ਵਿੱਚ ਵੀ ਤੁਹਾਨੂੰ ਕਿਉਂਕਿ ਮਿਲ ਰਿਹਾ ਹੈ, ਡੇਟਸ ਮਿਲ ਰਹੀਆਂ ਨੇ, ਪਲੇਸਿਸ ਮਿਲ ਰਹੀਆਂ ਨੇ, ਤੁਸੀਂ ਉਹਨੂੰ ਬੁੱਕ ਕਰਾਓ ਤੇ ਆਪਣੇ ਜਿਹੜਾ ਕਿ ਵੀਜ਼ਾ ਦਾ ਕਿਉਂਕਿ ਤੁਹਾਡਾ
ਪੁਆਇੰਟ
ਕਿਉਂਕਿ ਜੇ 485 ਦੇ ਵਿੱਚ ਤੁਸੀਂ ਟੈਸਟ, ਹਾਂਜੀ 485 ਵੀਜ਼ਾ ਬੈਂਜੀ TR ਪਾਉਣੀ ਹੁੰਦਾ, ਇਹਦੇ ਵਿੱਚ ਜਿਹੜਾ ਇੰਗਲਿਸ਼ ਹੈ ਉਹ ਐਟ ਦਾ ਟਾਈਮ ਆਫ ਐਪਲੀਕੇਸ਼ਨ ਆਪਾਂ ਨੂੰ ਚਾਹੀਦਾ ਹੁੰਦਾ ਹੈ। ਜੇ ਆਪਾਂ ਨਹੀਂ ਪ੍ਰੋਵਾਈਡ ਕਰਦੇ ਤਾਂ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ। ਜੇ ਰਿਫਿਊਜ਼ ਹੋ ਜਾਵੇ ਤਾਂ ਆਪਾਂ ਨੂੰ 80 ਦੇ ਵਿੱਚ ਵੀ ਕੋਈ ਰਾਹਤ ਨਹੀਂ ਹੈ, ਨਾ ਹੀ ਆਪਾਂ ਕੋਰਟ ਦੇ ਵਿੱਚੋਂ ਕੇਸ ਜਿੱਤ ਸਕਦੇ ਹਾਂ। ਸੋ ਭੈਣ ਭਰਾ ਜ਼ਰੂਰ ਧਿਆਨ ਦੇਣ ਇਹਨਾਂ ਸਾਰੀਆਂ ਚੀਜ਼ਾਂ ਦੇ, ਜਿਵੇਂ ਜਿਵੇਂ ਅਪਡੇਟ ਹੋਣਗੇ ਅਸੀਂ ਆਪਣੇ ਫੇਸਬੁੱਕ ਤੇ ਤੇ ਪ੍ਰੋਗਰਾਮ ਰਾਹੀਂ ਭੈਣ ਭਰਾਵਾਂ ਨੂੰ ਜਾਣ ਦੱਸਦੇ ਰਹਾਂਗੇ।
ਜੀ ਬਿਲਕੁਲ। ਸੁਪ੍ਰਭ ਜੀ, ਇਸ ਵੇਲੇ ਇੱਕ ਕਾਲਰ ਬਣੇ ਹੋਏ ਨੇ ਸਾਡੇ ਨਾਲ ਕਾਫੀ ਦੇਰ ਤੋਂ, ਜੇ ਤੁਹਾਡੀ ਇਜਾਜ਼ਤ ਹੋਵੇ ਉਹਨਾਂ ਨੂੰ ਸ਼ਾਮਲ ਕਰੀਏ।
ਬਿਲਕੁਲ ਜੀ
ਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ। 505 ਤੋਂ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਸਤਿ ਸ੍ਰੀ ਅਕਾਲ ਮੈਮ, ਮੈਂ ਦਲਜੀਤ ਬੋਲ ਰਿਹਾ ਪੈਡਲੈਂਡ ਤੋਂ
ਜੀ।
ਤੇ ਮੈਮ ਜਿੱਦਾਂ ਮੈਂ ਸੈਕਸ਼ਨ 48 ਬਾਰਡ ਸੀਗਾ ਤੇ ਮੇਰੀ ਲਾਸਟ ਮੰਥ 19 ਨੂੰ 18 ਹੀਅਰਿੰਗ ਸੀ, ਤੇ ਉਹ ਆਪਾਂ ਜਿੱਤ ਗਏ ਆ ਤਾਂ ਉਹਨਾਂ ਨੇ ਰਿਮਿਟ ਕਰਤਾ ਤੇ ਸਟੂਡੈਂਟ ਵੀਜ਼ੇ ਦੀ ਰਿਫਿਊਜ਼ਲ ਸੀ ਮੈਮ। ਤੇ ਹੁਣ ਜਿੱਦਾਂ ਹੁਣ ਆਪਾਂ ਬੀਜਿੰਗ ਵੀਜ਼ੇ ਤੇ ਸੀਗੇ ਤੇ ਆਪਾਂ ਨੋਮੀਨੇਸ਼ਨ ਉਹਨਾਂ ਨੇ ਕਿਹਾ ਸੀਗਾ ਕਿ ਵੀ ਸੈਕਸ਼ਨ 48 ਦਾ ਉਹਨਾਂ ਨੇ ਹੋਲਡ ਕਰਕੇ ਰੱਖੀਆਂ ਸੀ 20 June ਤੱਕ। ਤੇ ਹੁਣ ਮੈਮ ਰਿਮਿਟ ਹੋਣ ਤੋਂ ਬਾਅਦ ਪਹਿਲਾ ਕੁਸ਼ਚਨ ਤਾਂ ਮੇਰਾ ਕਿ ਵੀ ਆਪਣੇ ਹੁਣ ਉਹ ਰਿਮਿਟ ਉਹਨਾਂ ਨੇ ਕਰਤੀ ਉਹ ਉਹਨਾਂ ਨੇ ਰਿਟਰਨ ਚ ਸਾਨੂੰ ਈਮੇਲ ਕਰਤੀ ਸੀ। ਤੇ ਹੁਣ ਸਾਡੇ ਇਸ ਟਾਈਮ ਵਰਕ ਰਾਈਟ ਸੇਮ ਆ ਫੁੱਲ ਟਾਈਮ ਕਿਉਂਕਿ ਜੋਬ ਚੱਲਦੀ ਪਈ ਆ ਜਿੱਦਾਂ ਮੇਰੀ ਐਜ਼ ਅ ਸ਼ੈਫ ਤੇ ਰਿਮਿਟ ਹੋਣ ਤੋਂ ਬਾਅਦ ਵੀ ਹਜੇ ਉਹੀ ਸੇਮ ਵਰਕ ਰਾਈਟਸ ਹੈਗੇ ਫੁੱਲ ਟਾਈਮ ਆ ਜਾਂ 20 hours ਤੇ ਹੋ ਗਏ ਜਦੋਂ ਉਹਨਾਂ ਨੇ ਰਿਮਿਟ ਕੀਤੀ।
ਤੁਹਾਡੀ ਰਿਫਿਊਜ਼ਲ ਤੋਂ ਪਹਿਲਾਂ ਕਿਹੜਾ ਵੀਜ਼ਾ ਸੀ ਤੁਹਾਡੇ ਕੋਲ?
ਰਿਫਿਊਜ਼ਲ ਤੋਂ ਪਹਿਲਾਂ 485 ਸੀਗਾ ਆਪਣਾ ਜੋਬ ਰੈਡੀ ਮੈਮ।
ਫਿਰ ਜਦ ਤੱਕ ਤੁਹਾਡਾ ਸਟੂਡੈਂਟ ਵੀਜ਼ਾ ਗ੍ਰਾਂਟ ਨਹੀਂ, ਠੀਕ ਹੈ ਜੀ, ਸਟੂਡੈਂਟ ਵੀਜ਼ਾ ਜਦੋਂ ਤੱਕ ਗ੍ਰਾਂਟ ਨਹੀਂ ਹੋ ਜਾਂਦਾ ਉਦੋਂ ਤੱਕ ਤੁਹਾਡੇ ਕੋਲ ਫੁੱਲ ਵਰਕ ਰਾਈਟਸ ਨੇ।
ਓਕੇ ਮੈਮ। ਤੇ ਮੈਮ 19th ਨੂੰ ਜਿੱਦਾਂ ਹੋਇਆ ਸੀਗਾ ਤੇ ਹੁਣ ਆਲਮੋਸਟ 2 weeks ਹੋ ਗਏ ਆ ਹਜੇ ਤੱਕ ਕੋਈ ਉਹਨਾਂ ਦੀ ਕੇਸ ਆਫ ਸੇਲ ਕੋਈ ਮੇਲ ਜਾਂ ਰਿਕੁਆਇਰਮੈਂਟ ਲਈ ਕੁਛ ਵੀ ਆਇਆ ਨਹੀਂ ਹੈ ਤੇ ਉਹ ਕਿੰਨਾ ਕੁ ਟਾਈਮ ਲੱਗਦਾ ਨੋਰਮਲੀ?
ਦੇਖੋ ਐਨੀਵੇਅਰ ਬਿਟਵੀਨ, ਕਈ ਵਾਰ ਤਾਂ ਉਹ ਬਿਲਕੁਲ ਹੀ ਨਾਲ ਦੀ ਨਾਲ ਹੀ ਪਿਕ ਕਰ ਲੈਂਦੇ ਨੇ ਫਾਈਲ ਕਿ ਨਾਲ ਦੀ ਨਾਲ ਹੀ ਤੁਹਾਨੂੰ ਰਿਕੁਐਸਟ ਆ ਜਾਂਦੀ ਹੈ ਜੇ ਮੈਡੀਕਲ ਹੋਣ ਜਾਂ ਫਿਰ ਤੁਹਾਡਾ ਪੁਲਿਸ ਚੈੱਕ ਹੋਵੇ ਜਾਂ ਕੁਛ ਵੀ ਰਿਕੁਆਇਰਮੈਂਟ ਹੁੰਦੀ ਹੈ ਜਿਹੜੇ ਵੀਜ਼ੇ ਦੇ ਹਿਸਾਬ ਨਾਲ, ਕਈ ਵਾਰ ਉਹ ਟਾਈਮ ਵੀ ਲੈ ਲੈਂਦੇ ਨੇ। ਤੁਸੀਂ ਕੋਸ਼ਿਸ਼ ਕਰਿਓ ਕਿ ਆਪਣੇ ਕੰਸਲਟੈਂਟ ਵੱਲੋਂ ਇੱਕ ਈਮੇਲ ਭਿਜਵਾ ਦਿਓ ਡਿਪਾਰਟਮੈਂਟ ਨੂੰ ਤਾਂ ਕਿ ਜਿਹੜੀ ਵੀ ਰਿਕੁਆਇਰਮੈਂਟਸ ਉਹਨਾਂ ਨੂੰ ਜੇ ਤੁਹਾਡੇ ਕੋਲ ਮੈਡੀਕਲਸ ਵਗੈਰਾ ਦੀ ਜਾਂ ਫਿਰ ਕੁਛ ਹੋਰ ਰਿਕੁਆਇਰਮੈਂਟਸ ਨੇ ਜੇ ਡਿਪਾਰਟਮੈਂਟ ਨੇ ਮੰਗਣੀਆਂ ਹੋਈਆਂ ਉਹਦੇ ਹਿਸਾਬ ਨਾਲ ਫਿਰ ਤੁਹਾਡੇ ਤੋਂ ਜਲਦੀ ਰਿਸਪੋਂਡ ਕਰ ਲੈਣਗੇ। ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਇੱਕ ਵਾਰ ਕੰਟੈਕਟ ਕਰਨ ਦੀ ਤੁਸੀਂ ਆਪਣੀ ਉਹ ਕਰੋ, ਉਹਨਾਂ ਨੂੰ ਈਮੇਲ ਸੈਂਡ ਕਰਵਾ ਦਿਓ ਇੱਕ, ਠੀਕ ਹੈ ਜੀ?
ਠੀਕ ਹੈ ਮੈਮ। ਤੇ ਮੈਮ ਜਿੱਦਾਂ ਮੈਂ ਆਪਣਾ COE ਮੇਰੀ ਕੈਂਸਲ ਹੋ ਗਈ ਸੀ COVID-19 ਕਰਕੇ ਮੈਂ ਗਿਆ ਨਹੀਂ ਤਾਂ ਉਹਨਾਂ ਨੇ ਕੈਂਸਲ ਕਰਤੀ ਨਾ, ਮੇਰੇ ਕੋਲ ਹੁਣ ਨਵੀਂ COE ਆ ਤੇ ਮਤਲਬ ਸੇਮ ਕੋਰਸ ਹੈ ਮੇਰੇ ਕੋਲ ਤੇ ਨਵੀਂ COE ਮੈਂ ਲੈ ਲਈ ਸੀ ਤੇ ਡਿਫਰੈਂਟ ਕਾਲਜ ਆ ਤੇ ਇੰਨਾ ਕੋਈ ਪ੍ਰੋਬਲਮ ਤਾਂ ਨਹੀਂ ਹੋਣੀ?
ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ, ਬਟ ਇਹ ਤੁਸੀਂ ਅਪ ਫਰੰਟ ਲੋਡ ਕਰ ਦੋ ਨਾ ਆਪਣੀ ਐਪਲੀਕੇਸ਼ਨ ਦੇ ਵਿੱਚ ਤਾਂ ਕਿ ਡਿਪਾਰਟਮੈਂਟ ਨੂੰ ਮੰਗਣਾ ਨਾ ਪਵੇ। ਆਲਰੇਡੀ ਵਿਦ ਐਕਸਪਲੇਨੇਸ਼ਨ ਕਿ ਕਿਉਂ COE ਚੇਂਜ ਹੋਈ ਹੈ ਤੇ ਨਵੀਂ COE ਦੇ ਨਾਲ ਅਪਡੇਟ ਕਰ ਦੋ ਇਨਫੋਰਮੇਸ਼ਨ, ਠੀਕ ਹੈ ਜੀ?
ਠੀਕ ਹੈ ਮੈਮ। ਤੇ ਉਹਨਾਂ ਨੂੰ ਹਜੇ ਨੋਟੀਫਾਈ ਕਰਨ ਦੀ ਲੋੜ ਹੈ ਇਮੀਗ੍ਰੇਸ਼ਨ ਨੂੰ ਕਿ ਵੀ AT ਰਿਮਿਟ ਹੋ ਗਈ ਆ ਜਾਂ ਉਸ ਸਟੂਡੈਂਟ ਵੀਜ਼ੇ ਤੋਂ ਬਾਅਦ ਹੀ ਉਹਨਾਂ ਨੂੰ ਕਰ ਸਕਦੇ ਕਿ ਵੀ ਆਪਣੇ ਕੋਲ ਹੁਣ ਗਰਾਊਂਡਸ ਹੈਗੇ ਆ ਔਨਸ਼ੋਰ ਵੀਜ਼ਾ ਪਾਉਣ ਦਾ?
ਨਹੀਂ ਜੀ, ਤੁਸੀਂ ਡਿਪਾਰਟਮੈਂਟ ਨੂੰ ਆਲਰੇਡੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ? ਜੋ ਵੀ ਤੁਹਾਡੇ ਸਰਕਮਸਟਾਂਸਿਸ ਨੇ ਜੋ ਚੇਂਜ ਹੋਏ ਨੇ ਉਹਨਾਂ ਨੂੰ ਦੱਸੋ, ਠੀਕ ਹੈ ਜੀ?
ਠੀਕ ਹੈ ਮੈਮ,
ਗੁੱਡ ਲੱਕ ਜੀ।
ਓਕੇ, ਥੈਂਕ ਯੂ ਮੈਮ,
ਗੁੱਡ ਲੱਕ।
ਥੈਂਕ ਯੂ।
ਸੋ ਅਗਲੇ ਜਿਹੜੇ ਸਾਡੇ ਨਾਲ ਸਰੋਤੇ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਸੋਨੀਆ ਨਾਗਰਾ ਜੀ, ਇਹਨਾਂ ਦਾ ਸਵਾਲ ਮੈਂ ਜ਼ਰੂਰ ਸ਼ਾਮਲ ਕਰਦੀ ਹਾਂ। ਕਾਫੀ ਹੋਰ ਵੀ ਸਵਾਲ ਸਾਡੇ ਤੱਕ ਪਹੁੰਚੇ ਹੋਏ, ਕਾਲਰ ਜੁੜੇ ਨੇ ਅੱਗੇ, ਉਹਨਾਂ ਨੂੰ ਵੀ ਅਸੀਂ ਸ਼ਾਮਲ ਕਰਨਾ। ਸਾਡੇ ਟੈਕਨੀਕਲ ਟੀਮ ਦੇ ਮੈਂਬਰ ਨੂੰ ਮੈਂ ਕਹਾਂਗੀ ਕਿ ਉਹ ਸਕਰੀਨ ਤੇ ਥੋੜਾ ਜਿਹਾ ਜਿਹੜਾ ਸਪੇਸ ਹੈ ਜ਼ਰੂਰ ਛੱਡਣ ਤਾਂ ਕਿ ਅਸੀਂ ਜਿਹੜੇ ਸਵਾਲ ਹੈ ਉਹ ਲੈ ਸਕੀਏ। ਸੋਨੀਆ ਨਾਗਰਾ ਜੀ ਜੁੜੇ ਨੇ, ਇਹਨਾਂ ਨੇ ਪੁੱਛਿਆ, ਕਹਿੰਦੇ ਆਈ ਹੈਵ ਅਪਲਾਈਡ 190 ਨਿਊ ਸਾਊਥ ਵੇਲਸ ਫਾਰ ਜਨਰਲ ਅਕਾਊਂਟੈਂਟ ਐਟ 90 points ਐਂਡ ਆਈ ਐਮ ਸਟਿਲ ਡੂਇੰਗ ਜੋਬ ਇਨ ਦਾ ਸੇਮ ਫੀਲਡ, ਮਾਈ ਹਸਬੈਂਡ ਆਲਸੋ ਟਰਾਈ ਫਾਰ 6 each ਇਨ PTE, ਪਲੀਜ਼ ਕਹਿੰਦੇ ਅਡਵਾਈਜ਼ ਮੀ ਇਸ ਦੇਅਰ ਐਨੀ ਪੋਸੀਬਿਲਿਟੀ ਔਨ 95 points?
ਦੇਖੋ ਜਦੋਂ ਪੋਸੀਬਿਲਿਟੀ ਦੀ ਗੱਲ ਚੱਲ ਰਹੀ ਹੈ ਤਾਂ 95 points ਇਜ਼ ਵੈਰੀ ਗੁੱਡ, ਇਹਦੇ ਤੇ ਪੋਸੀਬਿਲਿਟੀ ਜ਼ਰੂਰ ਹੈ। ਬਟ ਜਿਵੇਂ ਕਿ ਐਂਡ ਆਫ ਫਾਈਨੈਂਸ਼ੀਅਲ ਈਅਰ ਹੈ ਇਸ ਟਾਈਮ ਤੇ, ਵੀ ਡੋਂਟ ਨੋ ਕਿ ਕਿੰਨੀਆਂ ਪਲੇਸਿਸ ਉਹਨਾਂ ਕੋਲ ਬਚੀਆਂ ਨੇ, ਕਿਉਂਕਿ ਪਰਟੀਕੁਲਰ ਓਪਰੇਸ਼ਨਸ ਲਈ ਉਹ ਲਿਮਿਟਡ ਨੰਬਰ ਆਫ ਇਨਵੀਟੇਸ਼ਨ ਹੁੰਦੇ ਨੇ, ਕਿਉਂਕਿ ਅਕਾਊਂਟੈਂਟਸ ਲਈ ਲੈਟ ਸੇ ਕਿ ਉਹਨਾਂ ਨੇ 4 invitations ਦਿੱਤੇ ਇੱਕ ਮਹੀਨੇ ਚ ਜਾਂ ਫਿਰ 5 ਦਿੱਤੇ, ਇਸ ਤਰੀਕੇ ਨਾਲ ਚੱਲਦੇ ਨੇ, ਤੋ ਵੀ ਡੋਂਟ ਨੋ ਕਿ ਉਹਨਾਂ ਦੀ ਜੇ ਅਕਾਊਂਟੈਂਟ ਲਈ ਸਟਿਲ ਪਲੇਸਿਸ ਅਵੇਲੇਬਲ ਹੈ ਕਿ ਨਹੀਂ ਹੈ ਇਸ ਫਾਈਨੈਂਸ਼ੀਅਲ ਈਅਰ ਲਈ। ਸੋ ਪ੍ਰੋਬੇਬਿਲਿਟੀ ਹੈ ਕਿ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਵੇਂ ਕਿ ਜਿਹੜੀ ਲਿਸਟ ਹੈ ਜੇ ਅਕਟੂਬਰ ਚ ਅਪਡੇਟ ਹੋਣੀ ਹੈ ਤੇ ਨਿਊ ਸਾਊਥ ਵੇਲਸ ਦੇ ਜੁਲਾਈ ਚ ਖੁੱਲਦਾ ਹੈ ਤਾਂ ਸਟਿਲ ਯੂ ਹੈਵ ਵੈਰੀ ਗੁੱਡ ਚਾਂਸਿਸ ਕਿ ਤੁਹਾਨੂੰ ਇਨਵੀਟੇਸ਼ਨ ਆਵੇ। ਬਟ ਅਗੇਨ ਕਿਉਂਕਿ ਨਿਊ ਸਾਊਥ ਵੇਲਸ ਦੇ ਵਿੱਚ ਐਪਲੀਕੈਂਟਸ ਬਹੁਤ ਨੇ, ਸੋ ਜਿਨ੍ਹਾਂ ਦੇ ਪੁਆਇੰਟਸ ਕਾਫੀ ਅੱਛੇ ਨੇ, ਸੋ ਉਹਨਾਂ ਦੇ ਨਾਲ ਤੁਹਾਡਾ ਆਪਸ ਇੱਕ ਤਰ੍ਹਾਂ ਨਾਲ ਕੰਪੀਟੀਸ਼ਨ ਹੋ ਸਕਦਾ ਕਿ ਉਹਨਾਂ ਨੇ ਈ ਓ ਆਈ ਕਦੋਂ ਲਾਂਚ ਕੀਤੀ ਸੀਗੀ, ਤੁਸੀਂ ਕਦੋਂ ਕੀਤੀ। ਸੋ ਓਬਵੀਅਸਲੀ ਪ੍ਰੋਪਰਟੀ ਸਬਮਿਸ਼ਨ ਡੇਟ ਦੇ ਹਿਸਾਬ ਨਾਲ ਨਿਊ ਸਾਊਥ ਵੇਲਸ ਦੀ ਹੈ। ਸੋ ਪਹਿਲੀ ਪੁਆਇੰਟਸ, ਫਿਰ ਦੂਸਰਾ ਜਦੋਂ ਤੁਸੀਂ ਸਬਮਿਟ ਕੀਤੀ ਅਗੇਨ ਲੁੱਕ ਐਟ ਕਿ ਤੁਸੀਂ ਇੰਪਲੋਈ ਹੋ ਕਿ ਨਹੀਂ ਹੋ, ਸੋ ਦੇਰ ਆਰ ਨੰਬਰ ਆਫ ਫੈਕਟਰਸ। ਪਰ ਜ਼ਰੂਰ ਜੇ ਤੁਹਾਡੇ ਕੋਲ ਕੋਈ ਸਕਿੰਡ, ਤੁਸੀਂ ਆਪਣਾ ਕੋਈ ਬੈਕਅਪ ਜ਼ਰੂਰ ਲੈ ਕੇ ਚੱਲੋ ਕਿਉਂਕਿ ਅਕਾਊਂਟੈਂਟਸ ਲਈ ਕਾਫੀ ਔਖਾ ਸਮਾਂ ਚੱਲ ਰਿਹਾ ਹੈ
ਜੀ। ਸੋ ਪ੍ਰਭਜੀਤ ਜੀ ਵਧਦੇ ਆ ਅਗਲੇ ਸਵਾਲ ਵੱਲ। ਅਗਲਾ ਸਵਾਲ ਈਮੇਲ ਦੇ ਜ਼ਰੀਏ ਸਾਡੇ ਕੋਲ ਪਹੁੰਚਿਆ ਔਰ ਸਵਾਲ ਕਰ ਰਹੇ ਨੇ ਗੈਰੀ ਬਰਾਡ। ਇਹਨਾਂ ਨੇ ਵੀਜ਼ਾ ਐਕਸਟੈਂਸ਼ਨ ਦੇ ਲਈ ਪੁੱਛਣਾ ਚਾਹਿਆ। ਕਹਿੰਦੇ ਮਾਈ ਕੁਐਸਚਨ ਇਜ਼ ਰਿਲੇਟਡ ਟੂ ਵਿਜ਼ਟਰ ਵੀਜ਼ਾ। ਮਾਈ ਮੋਮ ਹੈਵ ਵਿਜ਼ਟਰ ਵਿਚ ਇਜ਼ ਐਕਸਪਾਇਰਿੰਗ ਇਨ 30th July 2020. ਦੀਜ਼ ਆਰ ਵੀਜ਼ਾ ਕੰਡੀਸ਼ਨ ਔਨ ਦਾ ਵਿਜ਼ਟਰ ਵੀਜ਼ਾ। 8501 maintain health insurance, 8503 no further stay, 8558 maximum 12 months stay in 18 months, 8101 no work. Ji Prabhjit ji,
another question ki ke
inna da question visitor visa bare hai, but inna ne kiya ki mere mother da jada visa hai ਉਹ ਐਕਸਪਾਇਰ ਹੋ ਰਿਹਾ 30th July ਨੂੰ, ਪਰ ਉਹਨਾਂ ਦੇ ਉੱਤੇ ਵੀਜ਼ਾ ਕੰਡੀਸ਼ਨ ਉਹ ਲੱਗੀਆਂ ਹੋਈਆਂ ਇਹ ਵਾਲੀਆਂ
ਜੀ। ਹਾਂਜੀ, 8503 ਬਾਰੇ ਤੁਹਾਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਇਹਦੇ ਲਈ ਤੁਹਾਨੂੰ ਵੇਵਰ ਲੈਣਾ ਪਊਗਾ ਕਿਉਂਕਿ ਜੇ ਤੁਸੀਂ ਵੇਵਰ ਨਹੀਂ ਲੈਂਦੇ ਤਾਂ ਫਰਦਰ ਕੋਈ ਵੀ ਵੀਜ਼ਾ ਉਹਨਾਂ ਦਾ ਅਪਲਾਈ ਨਹੀਂ ਹੋ ਸਕਦਾ। ਤੇ ਡਿਊ ਟੂ COVID-19 ਡਿਪਾਰਟਮੈਂਟ ਕਾਫੀ ਰਿਲੈਕਸ ਚੱਲ ਰਿਹਾ ਹੈ 8503 ਦੇ ਵੇਵਰਸ, ਪੇਰੈਂਟਸ ਨੂੰ ਬੜੀ ਈਜ਼ੀਲੀ ਦੇ ਰਿਹਾ ਹੈ। ਬਾਕੀ ਵੀ ਜਿਹੜੇ ਇੱਥੇ ਵਿਜ਼ਿਟਰਸ ਆਏ ਹੋਏ ਨੇ ਜਿਹੜੇ ਕਿ ਵਾਪਸ ਨਹੀਂ ਜਾ ਪਾ ਰਹੇ ਹੈਗੇ ਡਿਊ ਟੂ ਟਰੈਵਲ ਰਿਸਟ੍ਰਿਕਸ਼ਨਸ
ਜੀ,
ਉਹਨਾਂ ਨੂੰ ਪਹਿਲਾਂ ਵੇਵਰ ਅਪਲਾਈ ਕਰਨਾ ਪੈਂਦਾ ਹੈ। ਸੋ ਤੁਸੀਂ ਜਿੰਨੀ ਛੇਤੀ ਹੋ ਸਕੇ ਆਪਣਾ ਵੇਵਰ ਅਪਲਾਈ ਕਰੋ ਤੇ ਤੁਸੀਂ ਆਪਣਾ ਮਦਰ ਦਾ ਜਿਵੇਂ ਹੀ ਵੇਵਰ ਆਉਂਦਾ ਹੈ ਫਰਦਰ ਵਿਜ਼ਿਟਰ ਵੀਜ਼ਾ ਅਪਲਾਈ ਕਰ ਸਕਦੇ ਹੋ
ਜੀ। ਇਸੇ ਤਰ੍ਹਾਂ ਅਗਲਾ ਸਵਾਲ ਕੋਮਲ ਧੀਮਾਨ ਕਰ ਰਹੇ ਨੇ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਕਹਿੰਦੇ ਆਈ ਵਾਂਟ ਟੂ ਆਸਕ ਅਬਾਊਟ ਦਾ ਸਟੂਡੈਂਟ ਵੀਜ਼ਾ ਇਨ ਟ੍ਰੇਡ ਕੋਰਸ ਕਾਰਪੈਂਟਰੀ ਆਫਸ਼ੋਰ ਤੋਂ ਪੁੱਛ ਰਹੇ ਨੇ ਫਾਰ ਆਈਦਰ ਆਸਟ੍ਰੇਲੀਆ ਪ੍ਰੈਫਰੇਬਲ ਔਰ ਕੈਨੇਡਾ ਡਿਗਰੀ BSc ਗੈਪ 1 ਸਾਲ ਦਾ ਆਇਆ ਜੀ, ਤੇ ਬੈਂਡਸ ਇਹਨਾਂ ਦੇ 7.5 ਆਇਲਸ ਅਕੈਡਮਿਕ ਆ। ਤੇ ਕੋਮਲ ਜੀ ਇਹ ਪੁੱਛ ਰਹੇ ਨੇ ਜੀ ਸਵਾਲ।
ਦੇਖੋ ਕੋਮਲ ਜੀ, ਜੇ ਟ੍ਰੇਡ ਕੋਰਸ ਲਈ ਤੁਸੀਂ ਇੰਡੀਆ ਤੋਂ ਸੋਚ ਰਹੇ ਹੋ ਵੀਜ਼ਾ ਲਵਾਉਣ ਦੀ, ਤਾਂ ਟ੍ਰੇਡ ਦੇ ਵਿੱਚ ਜਿਹੜਾ ਰਿਸਕ ਅਸੈਸਮੈਂਟ ਲੈਵਲ ਹੈ ਉਹ ਵੱਧ ਜਾਂਦਾ ਹੈ। ਕਹਿਣ ਦਾ ਮਤਲਬ ਕਿ ਡਿਪਾਰਟਮੈਂਟ ਇਹਨਾਂ ਫਾਈਲਸ ਨੂੰ ਜਿਹੜੀਆਂ ਕਿ ਵੋਕੇਸ਼ਨਲ ਕੋਰਸਿਸ ਦੇ ਵਿੱਚ ਹੁੰਦੀਆਂ ਨੇ ਥੋੜਾ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਜਾਂ ਫਿਰ GK ਕ੍ਰਾਈਟੀਰੀਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੀਟ ਕਰਨਾ, ਇਹਨਾਂ ਦੇ ਵਿੱਚ ਔਖਾ ਹੋ ਜਾਂਦਾ ਹੈ। ਸੋ ਪ੍ਰੋਫਾਈਲ ਦੇ ਹਿਸਾਬ ਨਾਲ ਕੋਰਸ ਪ੍ਰੋਜੈਕਸ਼ਨ ਦੇਖਣੀ ਚਾਹੀਦੀ ਹੈ ਜਦੋਂ ਤੁਸੀਂ ਇੰਡੀਆ ਤੋਂ ਆਉਂਦੇ ਹੋ। ਸੋ ਦੇ ਆਰ ਨੰਬਰ ਆਫ ਥਿੰਗਸ ਜਿਵੇਂ ਮੈਂ ਕਿਹਾ GT ਕ੍ਰਾਈਟੀਰੀਆ, ਜੈਨੂਅਨ ਟੈਂਪਰੇਰੀ ਐਂਟਰੈਂਟ ਕ੍ਰਾਈਟੀਰੀਆ ਤੁਸੀਂ ਮੀਟ ਕਰਨਾ ਹੁੰਦਾ ਕਿ ਮੈਂ ਜੈਨੂਅਨ ਸਟੂਡੈਂਟ ਹਾਂ, ਆ ਮੇਰਾ ਬੈਕਗਰਾਉਂਡ ਹੈ, ਮੈਂ ਜਿਹੜਾ ਵੀ ਤੁਸੀਂ ਇੱਥੇ ਆ ਕੇ ਕੋਰਸ ਕਰਨਾ ਚਾਹੁੰਦੇ ਹੋ ਉਹਦੇ ਰਿਗਾਰਡਿੰਗ ਤੁਹਾਨੂੰ ਐਕਸਪਲੇਨ ਕਰਨਾ ਪੈਂਦਾ ਹੈ, ਜਿਹਨੂੰ ਕਿ ਤੁਸੀਂ ਸਟੇਟਮੈਂਟ ਆਫ ਪਰਪਸ ਦੇ ਵਿੱਚ ਐਕਸਪਲੇਨ ਕਰਦੇ ਹੋ। ਸੋ ਕਹਿਣ ਦਾ ਮਤਲਬ ਇਹ ਕਿ ਜੇ ਤੁਹਾਡੇ ਪਿਛਲੇ ਤੁੱਕ ਨਹੀਂ ਬਣ ਰਿਹਾ ਹੈ ਤਾਂ ਵੀਜ਼ਾ ਜਿਹੜੇ ਚਾਂਸਿਸ ਨੇ ਬਹੁਤ ਹੀ ਘੱਟ ਜਾਂਦੇ ਨੇ। ਦੂਸਰੀ ਚੀਜ਼ ਇਹ ਜਿਵੇਂ ਤੁਸੀਂ ਟ੍ਰੇਡ ਦੀ ਗੱਲ ਕਰ ਰਹੇ ਹੋ, ਜਿਵੇਂ ਤੁਹਾਨੂੰ ਦੱਸਿਆ ਵੋਕੇਸ਼ਨਲ ਲੈਵਲ ਜਿਹੜਾ ਲੈਵਲ ਹੈ ਇਹਦਾ ਨੀਵਾਂ ਹੈ, ਜਿਵੇਂ ਵੋਕੇਸ਼ਨਲ ਹਾਇਰ ਡਿਗਰੀ ਅਬਵ ਹੈ। ਹਾਇਰ ਲਈ ਜਿਹੜਾ GT ਕ੍ਰਾਈਟੀਰੀਆ ਮੀਟ ਕਰਨਾ ਸੌਖਾ ਹੁੰਦਾ, ਡਿਪਾਰਟਮੈਂਟ ਉਹਨਾਂ ਨੂੰ ਲੋ ਰਿਸਕ ਐਪਲੀਕੇਸ਼ਨ ਮੰਨਦੀ ਹੈ ਜੋ ਤੁਸੀਂ ਹਾਇਰ ਐਜੂਕੇਸ਼ਨ ਦੇ ਵਿੱਚ ਆਉਂਦੇ ਹੋ। ਸੋ ਤੁਹਾਨੂੰ ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ ਬੜਾ ਹੀ ਥੋਟਫੁਲੀ ਅੱਗੇ ਜਾਣਾ ਪੈਣਾ ਹੈ ਵੀ ਇਸ ਤਰੀਕੇ ਨਾਲ ਨਹੀਂ ਵੀ ਕਿਸੇ ਵੀ ਕੋਰਸ ਵਿੱਚ ਤੁਸੀਂ ਵੀਜ਼ਾ ਪਾਓਗੇ ਤੇ ਤੁਹਾਡਾ ਵੀਜ਼ਾ ਆ ਜਾਏਗਾ। ਠੀਕ ਹੈ ਜੀ, ਤੇ ਬਾਕੀ ਇਸ ਟਾਈਮ ਤੇ ਮੋਸਟਲੀ ਫਾਈਲਸ ਹੋਲਡ ਤੇ ਨੇ, ਡਿਪਾਰਟਮੈਂਟ ਡਿਸੀਜਨਸ ਨਹੀਂ ਦੇ ਰਿਹਾ ਹੈ। ਸੋ ਕਦੋਂ ਖੋਲਣਗੇ, ਕੀ ਪੋਜ਼ਿਟਿਵ ਕੁਛ ਨਾ ਕੁਛ ਆਏਗਾ, ਵੀ ਡੋਂਟ ਨੋ। ਸੋ ਉਹਨਾਂ ਚੇਂਜਸ ਦੀ ਜਾਂ ਤਾਂ ਤੁਸੀਂ ਹਜੇ ਵੇਟ ਕਰ ਲਓ ਬਿਫੋਰ ਯੂ ਮੇਕ ਐਨੀ ਫਰਦਰ ਡਿਸੀਜਨਸ। ਬਾਕੀ ਇਸ ਟਾਈਮ ਤੇ ਜੇ ਕੈਨੇਡਾ ਤੇ ਆਸਟ੍ਰੇਲੀਆ ਨੂੰ ਕੰਪੇਅਰ ਕੀਤਾ ਜਾਵੇ ਤਾਂ ਡੈਫੀਨੇਟਲੀ ਕੈਨੇਡਾ ਦੇ ਵਿੱਚ ਜਿਹੜੀ ਪਰਮਾਨੈਂਟ ਰੈਜ਼ੀਡੈਂਸ ਲੈਣੀ ਕੰਪੇਅਰਡ ਟੂ ਆਸਟ੍ਰੇਲੀਆ
ਚਾਂਸ ਸੌਖੀ ਹੈ। अगला सवाल जगदीप सिंह दा जिहड़े कि फेसबुक जरिए साडे नाल जुड़े हुए ने, इन्हां ने पुछना चाहिया कहिंदे कैन वी लीव अवर करंट जॉब फ्रॉम वेयर वी गॉट जॉब ऑफर लैटर इन 491 वीजा एंड वर्क समवेयर एल्स इन रीजनल एरिया।
देखो जी, एक बड़ी ट्रिकी सवाल है क्योंकि तुहानू विक्टोरिया ने जड़ी नॉमिनेशन दिती है या फिर कितों भी होर जे तुसी किसी होर स्टेट की गल कर रहे हो, वो तुहानू इसलिए दिंदे ने कि तुसी उन्हां नू कहा कि मेरे को मेरी नॉमिनेटेड फील्ड दे विच एक साल लई फुल टाइम इम्पलॉयमेंट या फिर जो भी रिक्वायरमेंट है वो है, तो यही उम्मीद की जाती है कि तुसी एक साल वो इम्पलॉयमेंट नू कंटिन्यू करोगे, पर तुसी वो जॉब क्यों छड़ रहे हो, उदे रीजन्स तुहाडे सॉलिड होने चाहिए ने, क्योंकि लेट्स से तुसी अपनी जॉब कोरोना वायरस करके छड़ रहे हो कि तुहाडे इम्पलॉयर को इनफ काम नहीं है, इट्स अ वैलिड रीजन, ठीक है जी, पर हुण तुसी इम्पलॉयमेंट छड़ रहे हो बिकॉज तुहाडी नॉमिनेशन आ गई ते हुण तुहाडा दिल नहीं है वो जॉब करन दा, इट्स नॉट अ वैलिड रीजन, सो तुहानू इवैल्यूएट करन दी लोड़ है कि क्यों तुसी वो जॉब छड़ रहे हो। वैसे तुसी कोई भी काम कर सकदे हो, तुसी वो जॉब कर रहे हो उदे नाल नाल तुसी कोई होर काम भी कर सकदे हो, एक जॉब करो, दो करो, तीन करो, एज लॉन्ग एज तुसी अपनी कह लो कि रीजनल एरिया दे विच जॉब कर रहे हो, रीजनल एरिया दे विच रह रहे हो तो कोई प्रॉब्लम नहीं है। सो कहने का मतलब है कि तुसी जॉब जिन्नी मर्जी कर सकदे हो
जी। प्रभजीत जी कॉलर बने हुए ने साडे नाल 000 तो, इन्हां नूं शामिल करदे हां प्रोग्राम माइग्रेशन मैटर्स दे विच, स्वागत करदे हां जी, छड़दा सत श्री अकाल।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਜੀ ਕੌਣ ਬੋਲ ਰਹੇ ਹੋ ਜੀ?
ਤੇਜਿੰਦਰ ਗੱਲ ਕਰ ਰਹੇ, ਤੇਜਿੰਦਰ ਸਿੰਘ ਜੀ।
ਹਾਂਜੀ ਤੇਜਿੰਦਰ ਸਿੰਘ ਜੀ, ਕੀ ਸਵਾਲ ਹੈ, ਕਿੱਥੋਂ ਬੋਲ ਰਹੇ ਹੋ?
ਮੈਂ ਪਰਤੋਂ ਗੱਲ ਕਰ ਰਿਹਾ ਸੀ।
ਹਾਂਜੀ ਸਵਾਲ
ਮੈਮ, ਮੇਰਾ ਕੁਐਸਚਨ ਸੀਗਾ ਮੈਮ ਕੋ, ਮੈਮ ਸਤਿ ਸ਼੍ਰੀ ਅਕਾਲ ਜੀ।
ਜੀ
ਮੇਰਾ ਕੁਐਸਚਨ ਸੀ ਮੈਮ, ਮੈਂ ਨਾ ਮੇਰਾ ਸਟੇਟਸ ਪੀ ਆਰ ਹੈ ਮੈਮ ਆਸਟ੍ਰੇਲੀਆ ਦਾ, ਬੇਬੀ ਹੋਇਆ ਮੈਮ ਇੰਡੀਆ ਦੇ ਵਿੱਚ, ਤੇ ਮੇਰਾ ਥੋੜੀ ਕਨਫਿਊਜ਼ਨ ਸੀਗੀ ਮੈਮ, ਉਹਨੂੰ ਇੱਥੇ ਕਿਹੜਾ ਵੀਜ਼ਾ ਜੀ ਆਪਣੇ ਐਲੀਜੀਬਲ ਆ ਬੇਬੀ ਲਈ ਜੀ? ਮੇਰੀ ਵਾਈਫ ਦੀ ਮੈਮ ਪੀ ਆਰ ਦੀ ਫਾਈਲ ਲੱਗੀ ਜਾਂ ਪਾਰਟਨਰ ਦੀ ਐਪਲੀਕੇਸ਼ਨ?
ਤੁਹਾਡੀ ਵਾਈਫ ਦੀ ਪੀ ਆਰ ਦੀ ਲੱਗੀ ਹੋਈ ਹੈ ਤੇ ਤੁਸੀਂ ਪੀ ਆਰ ਹੋ,
ਬੇਬੀ ਇੰਡੀਆ ਚ ਹੋਇਆ?
ਹਾਂਜੀ ਮੈਮ, ਹਾਂਜੀ ਬੇਬੀ ਇੰਡੀਆ ਚ ਹੋਇਆ।
ਹਾਂਜੀ ਦੇਖੋ, ਇਸ ਸਰਕਮਸਟਾਂਸਿਸ ਦੇ ਵਿੱਚ ਕਿਉਂਕਿ ਤੁਸੀਂ ਪੀ ਆਰ ਹੋ, ਤੁਹਾਡਾ ਜਿਹੜਾ ਬੇਬੀ ਹੈ ਉਹ ਵੀ ਪੀ ਆਰ ਹੀ ਹੋਏਗਾ, ਠੀਕ ਹੈ ਜੀ?
ਓਕੇ ਮੈਮ, ਮੈਮ ਆਪਾਂ ਨੂੰ ਇੰਡੀਅਨ ਪਾਸਪੋਰਟ ਅਪਲਾਈ ਕਰਨਾ ਪਏਗਾ ਪਹਿਲਾਂ ਜੀ ਉੱਥੇ ਤੇ?
ਹਾਂਜੀ ਬਿਲਕੁਲ ਜੀ, ਤੁਹਾਨੂੰ ਪਾਸਪੋਰਟ ਇੰਡੀਅਨ ਹੀ ਅਪਲਾਈ ਕਰਨਾ ਪਏਗਾ ਕਿਉਂਕਿ ਪਰਮਾਨੈਂਟ ਰੈਜ਼ੀਡੈਂਟ ਹੋ ਤੁਸੀਂ, ਹਜੇ ਸਿਟੀਜ਼ਨ ਨਹੀਂ ਹੋ, ਤੇ ਤੁਹਾਡਾ ਜਿਹੜਾ ਬੇਬੀ ਜੇ ਆਸਟ੍ਰੇਲੀਆ ਦੇ ਵਿੱਚ ਹੋਇਆ ਹੁੰਦਾ, ਠੀਕ ਹੈ ਜੀ, ਤਾਂ ਫਿਰ ਤੁਹਾਡੇ ਬੇਬੀ ਨੇ ਆਸਟ੍ਰੇਲੀਅਨ ਸਿਟੀਜ਼ਨ ਹੋਣਾ ਸੀਗਾ, ਕਿਉਂਕਿ ਹੁਣ ਉਹ ਇੰਡੀਆ ਵਿੱਚ ਬੇਬੀ ਹੋਇਆ ਹੈ, ਉਹ ਸਿਟੀਜ਼ਨ ਨਹੀਂ ਹੈ, ਉਹ ਪੀ ਆਰ ਹੋਏਗਾ, ਪਰਮਾਨੈਂਟ ਰੈਜ਼ੀਡੈਂਟ ਹੋਏਗਾ ਤੁਹਾਡੇ ਨਾਲ, ਠੀਕ ਹੈ ਜੀ?
ਮੈਮ ਉਹਦੀ ਵੀਜ਼ਾ ਸਬ ਕਲਾਸ ਕਿਹੜੀ ਹੈ ਮੈਮ? ਮੈਂ ਉਹਦੀ ਵੈਬਸਾਈਟ ਤੇ ਚੈੱਕ ਕਰ ਰਿਹਾ ਜੀ, ਮੈਂ ਕੋਈ ਫਾਈਂਡ ਆਊਟ ਹੀ ਨਹੀਂ ਹੋ ਰਹੀ ਵੀ ਕਿਹੜਾ ਵੀਜ਼ਾ ਅਪਲਾਈ ਕਰਾਂਗੇ ਉਹਦੇ ਲਈ ਜੀ।
ਦੇਖੋ ਤੁਸੀਂ ਡਿਪਾਰਟਮੈਂਟ ਨੂੰ ਨੋਟੀਫਾਈ ਕਰੋ ਦੈਟ ਯੂ ਹੈਡ ਅ ਬੇਬੀ, ਠੀਕ ਹੈ ਜੀ, ਤੇ ਤੁਹਾਡੀ ਵਾਈਫ ਦੀ ਕਿਹੜੀ ਐਪਲੀਕੇਸ਼ਨ ਦੀ ਵੇਟ ਕਰ ਰਹੇ ਹੋ ਤੁਸੀਂ? ਤੁਹਾਡੀ ਵਾਈਫ ਦੀ ਕਿਹੜੀ ਐਪਲੀਕੇਸ਼ਨ ਦੀ ਵੇਟ ਕਰ ਰਹੇ ਹੋ ਤੁਸੀਂ? ਮੈਂ ਪੁੱਛ ਰਹੀ ਹਾਂ ਹਜੇ, ਮਤਲਬ ਕਹਿਣ ਦਾ ਮਤਲਬ ਉਹਨਾਂ ਦਾ ਫਸਟ ਸਟੇਜ ਵੀ ਕਲੀਅਰ ਨਹੀਂ ਹੋਈ, ਹਜੇ ਉਹ ਆਸਟ੍ਰੇਲੀਆ ਨਹੀਂ ਆਏ ਨੇ।
ਮੈਂ ਆਸਟ੍ਰੇਲੀਆ ਇੱਕ ਵਾਰ ਵਿਜ਼ਿਟ ਕਰ ਚੁੱਕੀ ਹਾਂ ਟੂਰਿਸਟ ਵੀਜ਼ੇ ਤੇ।
ਟੂਰਿਸਟ ਵੀਜ਼ੇ ਤੇ ਆਏ ਨੇ,
309 ਪਾਰਟਨਰ ਵੀਜ਼ਾ ਇਹਨਾਂ ਨੇ ਪਾਇਆ ਹੋਇਆ ਸ਼ਾਇਦ। ਰਜਿੰਦਰ ਜੀ
ਹਾਂਜੀ ਮੈਮ
ਜੀ,
ਦੇਖੋ ਇਹਦੇ ਵਿੱਚ ਹੁਣ ਦੋ ਚੀਜ਼ਾਂ ਨੇ, ਇੱਕ ਤਾਂ ਇਹ ਕਿ ਤੁਸੀਂ ਆਪਣੀ ਵਾਈਫ ਦੀ ਐਪਲੀਕੇਸ਼ਨ ਦੇ ਵਿੱਚ ਬੇਬੀ ਨੂੰ ਐਡ ਕਰ ਲਓ, ਠੀਕ ਹੈ। ਦੂਸਰਾ ਵੀਜ਼ਾ ਜਿਹੜਾ ਤੁਸੀਂ ਤੁਹਾਡਾ ਬੇਬੀ ਅਪਲਾਈ ਕਰ ਸਕਦਾ ਹੈ ਆਫਸ਼ੋਰ ਤੋਂ, 101 ਚਾਈਲਡ ਵੀਜ਼ਾ ਹੁੰਦਾ ਹੈ, ਠੀਕ ਹੈ। ਸੋ ਇਟਸ ਅ ਬਿਟ ਟ੍ਰਿਕੀ ਸਿਚੁਏਸ਼ਨ। ਤੁਸੀਂ ਆਪਣੇ ਜਿਹੜੇ ਤੁਸੀਂ ਆਪਣੀ ਐਪਲੀਕੇਸ਼ਨ ਵਾਈਫ ਦੀ ਖੁਦ ਲਾਂਚ ਕੀਤੀ ਹੋਈ ਹੈ?
ਹਾਂਜੀ ਮੈਮ, ਖੁਦ ਕੀਤੀ ਹੈ ਜੀ।
ਹਾਂਜੀ, ਫਿਰ ਤੁਸੀਂ ਇੱਕ ਵਾਰ ਡਿਪਾਰਟਮੈਂਟ ਨੂੰ ਨੋਟੀਫਾਈ ਕਰ ਦੋ ਉਹਦੇ ਵਿੱਚ, ਐਂਡ ਤੇ ਉਹਦੇ ਵਿੱਚ ਤੁਸੀਂ ਆਪਣੇ ਬੇਬੀ ਨੂੰ ਐਡ ਕਰ ਸਕਦੇ ਹੋ। ਤੇ ਫਿਰ ਜਦੋਂ ਤੁਹਾਡੀ ਵਾਈਫ ਦੀ ਐਪਲੀਕੇਸ਼ਨ ਦਾ ਡਿਸੀਜਨ ਆਏਗਾ, ਤੁਹਾਡਾ ਉਹਨਾਂ ਬੱਚੇ ਦਾ ਵੀ ਨਾਲ ਹੀ ਆ ਜਾਏਗਾ, ਠੀਕ ਹੈ?
ਠੀਕ ਹੈ ਮੈਮ, ਠੀਕ ਹੈ ਜੀ। ਥੈਂਕ ਯੂ ਜੀ ਮੈਮ, ਥੈਂਕਸ ਲੋਟ
ਜੀ। ਓਕੇ ਜੀ, ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਜੀ। ਫੇਸਬੁੱਕ ਤੋਂ ਕ੍ਰਾਂਤੀ ਵੀਰ ਕੌਰ ਜੁੜੇ ਹੋਏ ਨੇ, ਇਹਨਾਂ ਨੇ ਪੁੱਛਣਾ ਚਾਹਿਆ ਪ੍ਰਭਜੀਤ ਜੀ, ਆਈ ਵਾਜ ਕਹਿੰਦੇ ਸੈਕਸ਼ਨ 48 ਬਾਰਡ ਇਨ ਸਾਊਥ ਆਸਟ੍ਰੇਲੀਆ ਨੋਮੀਨੇਸ਼ਨ ਫਾਈਲ ਵਾਜ ਔਨ ਹੋਲਡ ਟਿਲ ਜੂਨ 30, ਬਟ AAT ਤੋਂ ਰੀਮਿਟ ਹੋ ਗਿਆ ਕੇਸ, ਕੈਨ ਆਈ ਇਨਫੋਰਮ ਨੋਮੀਨੇਸ਼ਨ ਬਾਡੀ ਟੂ ਰਿਮੂਵ ਸੈਕਸ਼ਨ ਔਰ ਸ਼ੁਡ ਵੇਟ ਟਿਲ ਗੈਟ ਸਟੂਡੈਂਟ ਵੀਜ਼ਾ ਫਰੋਮ ਡਿਪਾਰਟਮੈਂਟ ਜੀ?
ਦੇਖੋ, ਤੁਸੀਂ ਆਪਣੇ ਵੀਜ਼ਾ ਦੀ ਵੇਟ ਕਰੋ, ਕਿਉਂਕਿ ਡਿਪਾਰਟਮੈਂਟ ਕਈ ਵਾਰ ਟਾਈਮ ਲਗਾ ਦਿੰਦਾ ਹੈ ਵੀਜ਼ਾ ਕਰਾਉਣ ਦੇ ਵਿੱਚ। ਸੋ ਬੈਟਰ ਹੈ ਕਿ ਇਸ ਟਾਈਮ ਤੇ ਪਹਿਲਾਂ ਵੇਟ ਕਰੋ, ਫੇਰ ਹੀ ਤੁਸੀਂ ਆਪਣੇ ਉਹਨਾਂ ਨੂੰ ਕੰਟੈਕਟ ਕਰਿਓ, ਸਾਊਥ ਆਸਟ੍ਰੇਲੀਆ ਨੂੰ
ਜੀ। ਅਗਲਾ ਸਵਾਲ ਵੀ ਫੇਸਬੁੱਕ ਤੋਂ ਹੀ ਲੈਣੇ ਆ, ਔਰ ਸਰਬਜੀਤ ਸਿੰਘ ਪੁੱਛ ਰਹੇ ਨੇ, ਕਹਿੰਦੇ ਐਨੀ ਚਾਂਸ ਫਾਰ 190 ਇਨਵੀਟੇਸ਼ਨ ਐਸ ਬੇਕਰ ਇਨ ਨਿਊ ਸਾਊਥ ਵੇਲਸ? ਮਾਈ 5 ਈਅਰਸ ਐਕਸਪੀਰੀਅੰਸ ਫਰੋਮ ਕੁਈਨਸਲੈਂਡ ਐਂਡ ਨਾਉ ਆਈ ਐਮ ਵਰਕਿੰਗ ਇਨ ਨਿਊ ਸਾਊਥ ਵੇਲਸ ਇਨ ਨੋਮੀਨੇਟਡ ਆਕੂਪੇਸ਼ਨ ਲਾਸਟ 3 ਵੀਕਸ ਐਸ ਪਰਮਾਨੈਂਟ ਫੁੱਲ ਟਾਈਮ ਜੋਬ, ਆਈ ਹੈਵ 70 ਪੁਆਇੰਟਸ ਆਲ ਟੂਗੈਦਰ ਜੀ ਕਹਿੰਦੇ।
ਬਿਲਕੁਲ ਜੀ, ਤੁਹਾਨੂੰ ਇਨਵੀਟੇਸ਼ਨ ਆ ਸਕਦਾ ਨਿਊ ਸਾਊਥ ਵੇਲਸ ਤੋਂ, ਕਿਉਂਕਿ ਤੁਸੀਂ ਆਲਰੇਡੀ ਨਿਊ ਸਾਊਥ ਵੇਲਸ ਦੇ ਵਿੱਚ ਆਪਣੀ ਨੋਮੀਨੇਟਡ ਫੀਲਡ ਚ ਕੰਮ ਕਰ ਰਹੇ ਹੋ। ਬਟ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਜੇ ਤੁਸੀਂ ਆਪਣੇ ਪੁਆਇੰਟਸ ਇੰਪਰੂਵ ਕਰ ਸਕੋ, ਕਿਉਂਕਿ ਨਿਊ ਸਾਊਥ ਵੇਲਸ ਬਹੁਤ ਹੀ ਘੱਟ ਆਕੂਪੇਸ਼ਨ ਨੇ ਜਿਹਨਾਂ ਨੂੰ ਘੱਟ ਪੁਆਇੰਟਸ ਤੇ ਇਨਵਾਈਟਸ ਆਉਂਦੇ ਨੇ 70 ਪੁਆਇੰਟਸ ਤੇ। ਸੋ ਜੇ ਤੁਸੀਂ ਆਪਣੇ ਪੁਆਇੰਟਸ ਇੰਪਰੂਵ ਕਰੋ ਤਾਂ ਡੈਫੀਨੇਟਲੀ
ਜੀ। ਆਵਾਜ਼ ਥੋੜੀ ਜਿਹੀ ਤੁਹਾਡੀ ਕੱਟੀ ਗਈ ਪ੍ਰਭਜੀਤ ਜੀ, ਇੱਥੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਮੈਂ ਉਹਨਾਂ ਨੂੰ ਕਹਾਂਗੀ ਤੁਸੀਂ ਬਣੇ ਰਹੋ, ਇੱਕ ਹੋਰ ਸਵਾਲ ਜਿਹੜਾ ਅਸੀਂ ਈਮੇਲ ਤੋਂ ਲਈਏ ਔਰ ਉਸ ਤੋਂ ਬਾਅਦ ਤੁਹਾਨੂੰ ਸ਼ਾਮਿਲ ਕਰਾਂਗੇ। ਅਗਲਾ ਸਵਾਲ ਜਿਹੜਾ ਜੀ ਉਹ ਰਵੀ ਸਿੰਘ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ ਤਾਂ, ਸਤਿ ਸ੍ਰੀ ਅਕਾਲ ਰਵੀ ਸਿੰਘ ਜੀ। ਕਹਿੰਦੇ ਰਵੀ ਸ਼ੇਰ ਸਿੰਘ, ਮੇਰਾ ਕਹਿੰਦੇ ਕੁਸ਼ਚਨ ਹੈ ਜੀ, 190 ਨੋਮੀਨੇਸ਼ਨ ਕਮਿੰਗ ਇਨ ਦਿਸ ਜੁਲਾਈ ਅਗੇਨ, ਪਲੀਜ਼ ਟੈਲ ਮੀ ਮੈਲਬਰਨ ਦੇ ਵਿੱਚ, ਪੁੱਛ ਰਹੇ ਨੇ ਜੀ।
ਸੋਰੀ, ਦੁਬਾਰਾ ਰਿਪੀਟ ਕਰਿਓ ਕੁਸ਼ਚਨ।
ਹਾਂਜੀ, ਇਹਨਾਂ ਨੇ ਪੁੱਛਣਾ ਚਾਹਿਆ ਜੀ, 190 ਨੋਮੀਨੇਸ਼ਨ ਕਮਿੰਗ ਇਨ ਦਿਸ ਜੁਲਾਈ, ਪੁੱਛਣਾ ਚਾਹ ਰਹੇ ਨੇ ਕਿ ਇਸ ਜੁਲਾਈ ਤੱਕ ਆਜੂਗੀ ਅਗੇਨ, ਕਹਿੰਦੇ ਵੀ ਦੱਸੋ ਮੈਲਬਰਨ ਦੇ ਲਈ ਪੁੱਛ ਰਹੇ ਨੇ।
ਨਾਰਮਲੀ ਹਾਂਜੀ, ਨਾਰਮਲੀ ਵਿਕਟੋਰੀਆ ਜਿਹੜਾ ਹੈ ਉਹ ਜੇ ਉਹ ਉਹਨਾਂ ਦੀਆਂ ਜਦੋਂ ਵੀ ਪਲੇਸਿਸ ਭਰਦੀਆਂ ਨੇ ਐਵਰੀ ਫਾਈਨੈਂਸ਼ੀਅਲ ਈਅਰ, ਉਸ ਤੋਂ ਬਾਅਦ ਉਹ ਬੰਦ ਕਰ ਦਿੰਦਾ ਹੈ, ਤੇ ਜਨਰਲੀ ਉਹ ਜੁਲਾਈ ਚ ਖੋਲ ਲੈਂਦੇ ਨੇ। ਬਟ ਹੁਣ ਨਹੀਂ ਪਤਾ ਕਿ ਕੋਰੋਨਾ ਕਰਕੇ ਮੇ ਬੀ ਵੇਟ ਕਰਨ ਜਾਂ ਫਿਰ ਨਵੀਂ ਲਿਸਟ ਦੀ ਵੇਟ ਕਰਨ, ਉਸ ਬਾਰੇ ਮੈਂ ਕਮੈਂਟ ਨਹੀਂ ਕਰ ਸਕਦੀ। ਬਟ ਹਾਂ, ਪਰ ਨੋਰਮਲੀ ਜਿਵੇਂ ਉਹਨਾਂ ਨੇ ਆਪਣੀ ਵੈਬਸਾਈਟ ਤੇ ਵੀ ਇਹੀ ਲਿਖਿਆ ਆ ਰਿਹਾ ਕਿ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਅਸੀਂ ਖੋਲਾਂਗੇ, ਤਾਂ ਪ੍ਰੋਬੇਬਿਲਿਟੀ ਇਹੀ ਹੈ ਕਿ ਜੁਲਾਈ ਦੇ ਵਿੱਚ ਉਹ ਦੁਬਾਰਾ ਖੁੱਲ ਜਾਣਗੇ
ਜੀ। ਅਗਲਾ ਸਵਾਲ ਗੁਰਚਰਨ ਦਾਸਪੁਰਾਂ ਦਾ ਰਹਿੰਦੇ, ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ, ਇਹਨਾਂ ਨੇ ਸਵਾਲ ਪੁੱਛਣਾ ਚਾਹਿਆ, 491 ਨਿਊ ਸਾਊਥ ਵੇਲਸ ਅਪਲਾਈ ਕਰਨਾ ਸੀ ਕਹਿੰਦੇ ਇੰਡੀਆ ਤੋਂ, ਹੁਣ ਕੋਈ ਐਕਸਪੈਕਟੇਸ਼ਨ ਰੱਖੀ ਹੈ ਕਹਿੰਦੇ ਸਟੇਟ ਸਪੋਂਸਰਸ਼ਿਪ ਦੀ ਕਿ ਨਹੀਂ?
ਦੇਖੋ, ਹਜੇ ਤਾਂ 491 ਮੋਸਟਲੀ ਸਟੇਟਸ ਨੇ ਹੋਲਡ ਤੇ ਪਾਏ ਹੋਏ ਨੇ, ਆਫਸ਼ੋਰ ਫਾਈਲਸ ਨੇ ਜਿਹੜੀਆਂ, ਤੇ ਨਹੀਂ ਲੈ ਰਹੇ ਹੈਗੇ ਆਫਸ਼ੋਰ ਫਾਈਲਸ ਨੂੰ, ਨਹੀਂ ਚੱਕ ਹੀ ਨਹੀਂ ਰਹੇ ਫਾਈਲਸ। ਸੋ ਜਦ ਤੱਕ ਕੋਰੋਨਾ ਵਾਇਰਸ ਵਾਲੀ ਸਿਚੁਏਸ਼ਨ ਸੋਰਟ ਆਊਟ ਨਹੀਂ ਹੁੰਦੀ ਟਰੈਵਲ ਰਿਸਟ੍ਰਿਕਸ਼ਨ ਵਾਲੀ, ਉਦੋਂ ਤੱਕ ਆਈ ਥਿੰਕ ਬਹੁਤ ਹੀ ਡਿਫੀਕਲਟ ਹੈ ਕੁਛ ਵੀ ਉਮੀਦ ਕਰਨੀ ਕਿ ਹਾਂ 491 ਆਫਸ਼ੋਰ ਤੋਂ ਹੋਏਗਾ ਕਿ ਨਹੀਂ। ਬਟ ਇਟਸ ਡੈਫੀਨੇਟਲੀ ਇਸ ਟਾਈਮ ਤੇ ਤਾਂ ਆਲਮੋਸਟ ਕਹਿ ਲਓ ਕਿ ਬੰਦ ਹੀ ਹੈ। ਜਿਹੜੇ ਥੋੜੇ ਬਹੁਤ ਇਨਵੀਟੇਸ਼ਨ ਆ ਰਹੇ ਨੇ ਉਹ ਸਿਰਫ ਹੈਲਥ ਪ੍ਰੋਫੈਸ਼ਨਲਸ ਲਈ ਆ ਰਹੇ ਨੇ। ਹਾਂਜੀ, ਤੁਹਾਡਾ ਹੈਲਥ ਪ੍ਰੋਫੈਸ਼ਨਲ ਰਿਲੇਟਿਡ ਪ੍ਰੋਫੈਸ਼ਨ ਹੈ ਤਾਂ ਡੈਫੀਨੇਟਲੀ ਤੁਸੀਂ ਸੋਚ ਸਕਦੇ ਹੋ, ਬਟ ਉਸ ਤੋਂ ਇਲਾਵਾ ਇਟਸ ਵੈਰੀ ਡਿਫੀਕਲਟ
ਜੀ। ਪ੍ਰਭਜੀਤ ਜੀ ਅੱਗੇ ਕਾਲਰ ਬਣੇ ਨੇ 899 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੈਂ ਜੀ ਰੂਪ ਬੋਲਦੀ ਹਾਂ ਜੀ, ਮੈਲਬਨ ਤੋਂ ਬੋਲਦੀ ਹਾਂ ਮੈਂ।
ਜੀ ਰੂਪ ਜੀ, ਕੀ ਸਵਾਲ ਹੈ? ਬੜਾ ਪਿਆਰਾ ਸਵਾਲ ਹੈ ਤੁਹਾਡਾ ਜੀ।
ਹਾਂਜੀ, ਥੈਂਕ ਯੂ ਜੀ। ਜੀ ਮੇਰਾ ਕੁਸ਼ਚਨ ਇਹ ਸੀਗਾ ਜੀ, ਮੈਂ ਨਾ ਆਪਣੇ 485 ਵੀਜ਼ੇ ਤੋਂ ਆਈ ਸੀ, ਤੇ ਮੈਂ ਆਪਣੇ ਹਸਬੈਂਡ ਦਾ ਵੀਜ਼ਾ ਅਪਲਾਈ ਕੀਤਾ ਹੋਇਆ 485 ਦੀ, ਤੇ ਕੁਛ ਕੀ ਚਾਂਸਿਸ ਨੇ, ਮਤਲਬ COVID-19 ਕਰਕੇ ਕੀ ਬਣ ਸਕਦਾ ਕੁਛ ਵੀਜ਼ੇ ਦਾ, ਦੱਸ ਸਕਦੇ ਤੁਸੀਂ
ਜੀ? ਪ੍ਰਭਜੀਤ
ਦੇਖੋ, ਡਿਪਾਰਟਮੈਂਟ ਇਸ ਦੀ ਪੋਸੀਬਿਲਿਟੀ ਹੈ ਕਿ ਡਿਪਾਰਟਮੈਂਟ ਗ੍ਰਾਂਟ ਕਰ ਦੇਵੇ ਉਹਨਾਂ ਨੂੰ, ਬਟ ਇਹਦੇ ਵਿੱਚ ਜਿਹੜੀ ਪ੍ਰੋਬਲਮ ਇਹੀ ਹੋਏਗੀ ਕਿ ਜੇ ਗ੍ਰਾਂਟ ਵੀ ਹੁੰਦਾ ਹੈ ਤਾਂ ਜਦ ਤੱਕ ਟ੍ਰੈਵਲ ਰਿਸਟ੍ਰਿਕਸ਼ਨ ਫੀਸ ਨਹੀਂ ਹੁੰਦੀਆਂ ਉਹ ਨਹੀਂ ਆ ਪਾਉਣਗੇ। ਬਾਕੀ ਕਿਉਂਕਿ ਡਿਪਾਰਟਮੈਂਟ ਹੁਣ ਇਸ ਟਾਈਮ ਤੇ ਪਲਾਨ ਦੇ ਰਿਹਾ ਹੈ ਕਿ ਫੋਰ ਐਗਜ਼ਾਮਪਲ ਜਿਵੇਂ ਨਿਊਜ਼ੀਲੈਂਡ ਦਾ ਹੈ ਕਿ ਅਸੀਂ ਖੋਲ ਰਹੇ ਹਾਂ, ਤੇ ਹੋਰ ਸਟੇਟਸ ਹੋਰ ਕੰਟਰੀਜ਼ ਨੂੰ ਵੀ ਐਡ ਕਰਦੇ ਜਾਣਗੇ ਜਿਵੇਂ ਜਿਵੇਂ ਕੋਰੋਨਾ ਵਾਇਰਸ ਆ ਜਿਹੜੀਆਂ ਕਿ ਥੋੜੀ ਜਿਹੀ ਸਿਚੁਏਸ਼ਨ ਸੁਧਰਦੀ ਹੈ। ਸੋ ਉਸ ਹਿਸਾਬ ਨਾਲ ਦੇਖੀਏ ਤਾਂ ਡੈਫੀਨਿਟਲੀ ਉਹ ਅੱਜ ਨਹੀਂ ਤਾਂ ਗ੍ਰਾਂਟ ਤਾਂ ਹੋ ਹੀ ਜਾਣਾ ਤੁਹਾਡਾ ਵੀਜ਼ਾ, ਤੇ ਜਿਵੇਂ ਰਿਸਟ੍ਰਿਕਸ਼ਨਸ ਈਜ਼ ਹੋਣਗੀਆਂ ਤੁਹਾਡੇ ਹਸਬੈਂਡ ਟਰੈਵਲ ਕਰ ਪਾਉਣਗੇ। ਬਾਕੀ ਹਜੇ ਤਾਂ ਵੇਟ ਐਂਡ ਵਾਚ ਵਾਲੀ ਗੇਮ ਬਣੀ
ਠੀਕ ਹੈ, ਤੇ ਇਹ ਮਤਲਬ ਕਿ ਇਦਾਂ ਦਾ, ਹਾਂਜੀ ਇਹ ਤਾਂ ਹੈਗਾ, ਪਰ ਇਦਾਂ ਦਾ ਤਾਂ ਨਹੀਂ ਕੋਈ ਇਸ਼ੂ ਵੀ 2021 ਤੱਕ ਹੋਊਗਾ ਨਹੀਂ, ਕੁਝ ਬਣ ਹੀ ਨਹੀਂ ਪਾਊਗਾ ਜਾਂ ਕੁਝ? ਫਾਈਲ ਤਾਂ ਲੱਗੀ ਹੋਈ ਆ, ਮਾਰਚ ਦੀ ਲੱਗੀ ਹੋਈ ਆ ਫਾਈਲ ਤਾਂ।
ਬਿਲਕੁਲ ਦੇਖੋ, ਮੈਂ ਬਿਲਕੁਲ ਸਮਝਦੀ ਹਾਂ ਤੁਹਾਡੀ ਜਿਹੜੀ ਚਿੰਤਾਵਾਂ ਨੂੰ, ਬਟ ਇਸ ਚੀਜ਼ ਬਾਰੇ ਕਮੈਂਟ ਕਰਨਾ ਬੜਾ ਹੀ ਮੁਸ਼ਕਲ ਹੈ ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਆਸਟ੍ਰੇਲੀਆ ਦੇ ਵਿੱਚ ਕੀ ਬਣਨਾ ਹੈ, ਆਪਾਂ ਨੂੰ ਨਹੀਂ ਪਤਾ ਕਿ ਇੰਡੀਆ ਵਿੱਚ ਕੀ ਹੋਣਾ ਹੈ, ਕੋਰੋਨਾ ਵਾਇਰਸ ਠੀਕ ਹੋਣਾ ਹੈ, ਵੈਕਸੀਨ ਕਦੋਂ ਆਉਣੀ ਹੈ, ਰਿਸਟ੍ਰਿਕਸ਼ਨਸ ਦਾ ਕੀ ਬਣੇਗਾ ਰੱਬ ਜਾਣਦਾ ਹੈ। ਤਾਂ ਮਤਲਬ ਆਪਾਂ ਕੁਛ ਵੀ ਕਮੈਂਟ ਨਹੀਂ ਕਰ ਸਕਦੇ ਕਿਉਂਕਿ ਹਜੇ ਫਸਟ ਵੇਵ ਨਿਕਲੀ ਹੈ, ਆਸਟ੍ਰੇਲੀਆ ਦੀ ਸੈਕਿੰਡ ਵੇਵ ਹੋਏਗੀ ਕਿ ਥਰਡ ਹੋਏਗੀ, ਵੀ ਡੋਂਟ ਨੋ। ਤੇ ਇੰਡੀਆ ਦੇ ਵਿੱਚ ਹਜੇ ਕੰਮ ਸਟਾਰਟ ਹੋਇਆ ਹੈ, ਹੁਣ ਜਿਵੇਂ ਜਿਵੇਂ ਇੰਡੀਆ ਰਿਸਟ੍ਰਿਕਸ਼ਨ ਖੋਲੇਗਾ ਉੱਥੇ, ਜਿਵੇਂ ਫਾਰ ਐਗਜ਼ਾਮਪਲ ਹੁਣ ਮਹਾਰਾਸ਼ਟਰ ਚ ਇੰਨੇ ਕੇਸ ਹੋ ਰਹੇ ਨੇ, ਤੇ ਜੇ ਹੁਣ ਕੇਸਿਸ ਵਧੇਗੇ, ਇੰਡੀਆ ਤੋਂ ਕੰਟਰੋਲ ਕਰਨੇ ਮੁਸ਼ਕਿਲ ਹੋਏ, ਡੈਫੀਨੇਟਲੀ ਇੰਡੀਆ ਤਾਂ ਇੱਥੇ ਇੱਕ ਤਰ੍ਹਾਂ ਨਾਲ ਮੁਸ਼ਕਿਲ ਹੀ ਹੈ, ਉੱਥੇ ਦੇ ਫਿਰ ਵੀਜ਼ਾਸ ਵੀ ਹੋਲਡ ਤੇ ਹੋਣਗੇ। ਸੋ ਆਪਾਂ ਨੂੰ ਨਹੀਂ ਪਤਾ ਕੀ ਬਣਨਾ ਹੈ, ਸੋ ਜਿਵੇਂ ਜਿਵੇਂ ਰਿਸਟ੍ਰਿਕਸ਼ਨਸ ਦੇ ਹਿਸਾਬ ਨਾਲ ਹੀ ਆਪਾਂ ਸੋਚ ਸਕਦੇ ਹਾਂ ਵੀ ਕੀ ਅੱਗੇ ਅੱਗੇ ਹੋਏਗਾ। ਠੀਕ ਹੈ ਜੀ, ਇਸ ਟਾਈਮ ਤੇ ਤਾਂ ਤੁਸੀਂ ਵੇਟ ਹੀ ਕਰ ਸਕਦੇ ਹੋ। ਠੀਕ ਹੈ ਜੀ,
ਠੀਕ ਹੈ ਜੀ, ਥੈਂਕ ਯੂ ਮੈਮ,
ਗੁੱਡ ਲੱਕ।
ਓਕੇ ਜੀ,
ਅਗਲਾ ਸਵਾਲ ਕਰ ਰਹੇ ਨੇ ਜੀ JS ਔਲਕ, JAS ਔਲਕ ਮਤਲਬ ਜਸ ਔਲਕ, ਇਹਨਾਂ ਨੇ ਪੁੱਛਣਾ ਚਾਹਿਆ ਫਿਊਚਰ ਆਫ ਮੋਟਰ ਮਕੈਨਿਕ ਇਨ ਆਸਟ੍ਰੇਲੀਆ।
ਮੈਨੂੰ ਲੱਗਦਾ ਨੀ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਆਣੀ ਚਾਹੀਦੀ ਹੈ, ਬਾਕੀ ਕਿਉਂਕਿ ਕੋਰੋਨਾ ਵਾਇਰਸ ਕਰਕੇ ਹੁਣ ਲਿਸਟ ਜ਼ਰੂਰ ਅਪਡੇਟ ਹੋਣੀ ਹੈ ਆਉਣ ਵਾਲੇ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ, ਉਹਦੇ ਵਿੱਚ ਕੀ ਬਣਦਾ ਹੈ, ਕਿਉਂਕਿ ਜਿਹੜੀ ਪੁਰਾਣੀ ਕੰਸਲਟੇਸ਼ਨ ਹੋਈ ਸੀ ਉਹਦੇ ਕੋਈ ਮਾਇਨੇ ਨਹੀਂ ਰਹਿ ਗਏ, ਇਸੇ ਕਰਕੇ ਲਿਸਟ ਅਪ੍ਰੈਲ ਦੇ ਵਿੱਚ ਨਵੀਂ ਆਉਂਦੀ ਹੈ, ਜਿਹੜੀ ਉਹ ਨਹੀਂ ਆਈ। ਹੁਣ ਦੁਬਾਰਾ ਤੋਂ ਅਨਇੰਪਲੋਇਮੈਂਟ ਰੇਟ ਦੇ ਹਿਸਾਬ ਨਾਲ ਆਸਟ੍ਰੇਲੀਆ ਦੇ ਜੋ ਜਿਵੇਂ ਜਿਵੇਂ ਸਿਚੁਏਸ਼ਨ ਹੁਣ ਕੋਰੋਨਾ ਵਾਇਰਸ ਵਾਲੀ ਖੁੱਲੇਗੀ ਅੱਗੇ, ਉਹਦੇ ਹਿਸਾਬ ਨਾਲ ਨਵੀਂ ਲਿਸਟ ਆਏਗੀ, ਤੇ ਉਹਦੇ ਵਿੱਚ ਮੈਨੂੰ ਲੱਗਦਾ ਨੀ ਕਿ ਮੋਟਰ ਮਕੈਨਿਕ ਨੂੰ ਕੋਈ ਖਤਰਾ ਹੋਣਾ ਚਾਹੀਦਾ। ਬਾਕੀ ਜਦ ਤੱਕ ਹਜੇ ਕੰਸਲਟੇਸ਼ਨ ਪ੍ਰੋਸੈਸ ਦਾ ਕੁਛ ਆਪਣੇ ਸਾਹਮਣੇ ਕੋਈ ਕੁਛ ਡਾਕੂਮੈਂਟਸ ਜਾਂ ਕੁਛ ਪੇਪਰ ਵਰਕ ਨਹੀਂ ਆਉਂਦਾ ਹੈ, ਕੋਈ ਨਿਊਜ਼ ਨਹੀਂ ਆਉਂਦੀ ਹੈ, ਉਸ ਤੋਂ ਬਿਨਾਂ ਕਮੈਂਟ ਕਰਨਾ ਬੜਾ ਮੁਸ਼ਕਲ ਹੈ ਹਜੇ ਕਿ ਕਿਹੜੀ ਆਕੂਪੇਸ਼ਨ ਦਾ ਕੀ ਬਣੇਗਾ। ਪਰ ਪ੍ਰੋਬੇਬਿਲਿਟੀ ਆਈ ਥਿੰਕ ਇਹੀ ਹੈ ਕਿ ਜਿਹੜੀਆਂ ਟ੍ਰੇਡ ਆਕੂਪੇਸ਼ਨਸ ਨੇ ਉਹਨਾਂ ਤੇ ਕੁਛ ਨੈਗੇਟਿਵ ਇੰਪੈਕਟ ਨਹੀਂ ਹੋਣਾ ਚਾਹੀਦਾ, ਬਟ ਇੱਕ ਸਾਈਨ ਤੇ ਕਮੈਂਟ ਕਰਨਾ ਬੜਾ ਮੁਸ਼ਕਲ ਹੋਇਆ ਪਿਆ ਹੈ ਕਿ ਕਿਹੜੀ ਆਕੂਪੇਸ਼ਨ ਰਹੇਗੀ ਤੇ ਕਿਹੜੀ ਨਹੀਂ ਰਹੇਗੀ, ਕਿਉਂਕਿ ਸਿਚੁਏਸ਼ਨ ਬੜੀ ਵੋਲੇਟਾਈਲ ਹੈ। ਹਜੇ ਇਹ ਵੀ ਨਹੀਂ ਪਤਾ ਕਿ ਰਿਸਟ੍ਰਿਕਸ਼ਨ ਜਿਹੜੀਆਂ ਇਹ ਈਜ਼ ਹੋ ਰਹੀਆਂ ਨੇ ਇਹ ਦੁਬਾਰਾ ਲਾਕਡਾਊਨ ਚ ਜਾਣਗੇ, ਕੁਛ ਵੀ ਨਹੀਂ ਕਹਿ ਸਕਦੇ ਇਸ ਟਾਈਮ ਤੇ। ਸੋ ਹਜੇ ਤੱਕ ਤਾਂ ਮੈਂ ਇਹੀ ਕਹੂੰਗੀ ਕਿ ਤੁਸੀਂ ਸੇਫ ਹੋ, ਤੇ ਅਕਤੂਬਰ ਦੇ ਵਿੱਚ ਦੇ ਲਾਗੇ ਜਦੋਂ ਕੁਛ ਨਾ ਕੁਛ ਆਏਗਾ ਤਾਂ ਆਪਾਂ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ
ਜੀ। ਅਗਲਾ ਸਵਾਲ ਕਰ ਰਹੇ ਨੇ ਹਰਜਿੰਦਰ ਜੀ, ਇਹਨਾਂ ਨੇ ਪੁੱਛਣਾ ਚਾਹਿਆ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਹਰਜਿੰਦਰ ਜੀ, ਕਹਿੰਦੇ ਮੈਮ ਆਈ ਐਮ ਔਨ 489 ਵੀਜ਼ਾ, 1 year ਵਰਕ ਕੰਡੀਸ਼ਨ, ਡੂ ਆਈ ਹੈਵ ਟੂ ਵਰਕ ਕੰਟੀਨਿਊ 1 year ਔਰ ਕੈਨ ਆਈ ਕੰਪਲੀਟ 52 ਵੀਕਸ 35 ਆਵਰਸ ਪਰ ਵੀਕ ਇਨ 2 years?
ਹਾਂਜੀ, ਕੰਟੀਨਿਊਡ ਐਕਸਪੀਰੀਅੰਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ, ਪਰ ਹਾਂ ਤੁਸੀਂ ਆਪਣਾ ਕਹਿ ਲਓ ਕਿ ਟੋਟਲ ਦਿਖਾਣਾ ਹੁੰਦਾ ਹੈ
ਜੀ। ਅਗਲਾ ਸਵਾਲ ਫੇਸਬੁੱਕ ਤੋਂ ਲੈਣੇ ਆ ਜੀ, ਦਿਲਪ੍ਰੀਤ ਕੌਰ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਕੈਨ ਵੀ ਮੂਵ ਫਰੋਮ ਸਪੋਂਸਰਡ ਸਟੇਟ ਟੂ ਅਨਦਰ ਸਟੇਟ ਔਰ ਵਿਕਟੋਰੀਆ ਰੀਜਨਲ ਟੂ ਰੀਜਨਲ ਇਨ 491 ਵੀਜ਼ਾ?
ਬਿਲਕੁਲ ਮੂਵ ਕਰ ਸਕਦੇ ਹੋ ਜੀ।
ਜੀ ਪ੍ਰਭਜੀਤ ਜੀ,
ਤੁਸੀਂ ਰੀਜਨਲ ਏਰੀਆ ਚ ਰਹਿਣਾ ਹੈ,
ਅੱਗੇ ਕਾਲ ਕਰਨਾ ਚਾਹੀਦਾ ਜੀ। ਅੱਗੇ ਕਾਲਰ ਬਣੇ ਹੋਏ ਨੇ ਸਾਡੇ ਨਾਲ, 143 ਤੋਂ ਸ਼ਾਮਲ ਕਰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੌਣ ਬੋਲ ਰਹੇ ਹੋ?
ਮੈਂ ਜੀ ਸੁਖਵਿੰਦਰ ਗੱਲ ਕਰ ਰਹੇ ਜੀ।
ਜੀ ਸੁਖਵਿੰਦਰ ਜੀ, ਕੀ ਸਵਾਲ ਹੈ?
ਮੈਂ ਰਜਿਸਟਰਡ ਨਰਸ ਆ ਨਿਊ ਸਾਊਥ ਵੇਲਜ਼ ਦੇ ਵਿੱਚ, ਤੇ ਇਤਿਹਾਸ ਚ ਕੰਮ ਕਰ ਰਿਹਾ। ਮੇਰੀ ਮੈਡੀਕਲ ਚ ਸਕਿੱਲ ਅਸੈਸਮੈਂਟ ਹੋਈ ਹੈ ਜੀ, ਰਜਿਸਟਰਡ ਨਰਸ ਮੈਡੀਕਲ ਤੇ 85 ਪੁਆਇੰਟ ਨੇ, ਕੀ ਚਾਂਸਿਸ ਨੇ
ਜੀ? ਜੀ ਪ੍ਰਭਜੀਤ ਜੀ,
ਬਿਲਕੁਲ ਜੀ, ਦੇਖੋ ਰਜਿਸਟਰ ਨਰਸਿਸ ਦੇ ਲਿਮਿਟਿਡ ਨੰਬਰ ਆਫ ਇਨਵੀਟੇਸ਼ਨਸ ਆ ਰਹੇ ਨੇ ਨਿਊ ਸਾਊਥ ਵੇਲਸ ਤੋਂ, 90 ਤੱਕ ਵੀ ਆ ਰਹੇ ਨੇ, 95 ਤੱਕ ਵੀ ਆ ਰਹੇ ਨੇ। ਸੋ ਹੁਣ ਤੁਹਾਡੇ 85 ਨੇ, ਕੀ ਚਾਂਸਿਸ ਨੇ, ਬਹੁਤ ਕਹਿਣਾ ਮੁਸ਼ਕਿਲ ਹੈ ਇਸ ਟਾਈਮ ਤੇ। ਵੈਸੇ ਉਹ ਹੈਲਥ ਪ੍ਰੋਫੈਸ਼ਨਲਸ ਨੂੰ ਪ੍ਰਾਇਓਰਿਟੀ ਜ਼ਰੂਰ ਦੇ ਰਹੇ ਨੇ, ਬਟ ਅਗੇਨ ਕਿਉਂਕਿ ਲਿਮਿਟਿਡ ਨੰਬਰ ਆਫ ਪਲੇਸਿਸ, ਮੈਂ ਬਾਰ ਬਾਰ ਇਹੀ ਕਹੂੰਗੀ ਕਿ ਹੁੰਦੀਆਂ ਨੇ, ਸੋ ਉਹਦੇ ਕਰਕੇ ਪੜ੍ਹਾਈ ਆਸਟ੍ਰੇਲੀਆ ਵਿੱਚ ਕੀਤੀ ਹੈ ਕਿ ਤੁਸੀਂ ਆਫਸ਼ੋਰ ਤੋਂ ਰਜਿਸਟ੍ਰੇਸ਼ਨ ਮਿਲੀ ਹੈ ਤੁਹਾਨੂੰ ਪਹਿਲਾਂ?
ਮੈਂ ਓਵਰਸੀਜ਼ ਆਫਸ਼ੋਰ ਜੀ, ਮੈਂ ਬਸ ਇਸ ਵਕਤ ਹੀ ਕੰਮ ਕਰ ਰਿਹਾ ਹਾਂ ਜੀ, ਨਿਊ ਸਾਊਥ ਵੇਲਸ।
ਤੁਸੀਂ ਆਪਣੀ ਫੀਲਡ ਚ ਕੰਮ ਕਰਦੇ ਰਹੋ ਤੇ ਈਓਆਈ ਤੁਸੀਂ ਆਪਣੀ ਲੌਜ ਕਰ ਛੱਡੋ, 189 ਦੀ ਵੀ ਲੌਜ ਕਰ ਦੋ, ਕਿਉਂਕਿ 189 ਦੇ ਮਈ ਵਾਲੇ ਇਨਵੀਟੇਸ਼ਨ ਰਾਊਂਡ ਦੇ ਵਿੱਚ ਇਨਵੀਟੇਸ਼ਨ ਆਏ ਨੇ ਹੈਲਥ ਪ੍ਰੋਫੈਸ਼ਨਲਸ ਨੂੰ, ਨਰਸਿਸ ਨੂੰ। ਸੋ ਤੁਸੀਂ ਆਪਣੀ ਈਓਆਈ ਜ਼ਰੂਰ ਲੌਜ ਰੱਖੋ ਤੇ ਪ੍ਰੋਬੇਬਿਲਿਟੀ ਤੁਹਾਡੀ ਸਟਿਲ ਹੈਗੀ ਹੈ, ਕਿਉਂਕਿ ਤੁਸੀਂ ਹੈਲਥ ਪ੍ਰੋਫੈਸ਼ਨਲ ਹੋ, ਰਜਿਸਟਰਡ ਨਰਸ ਹੋ, ਆਲਰੇਡੀ ਆਪਣੀ ਫੀਲਡ ਚ ਕੰਮ ਕਰ ਰਹੇ ਹੋ। ਸੋ ਯੂ ਹੈਵ ਗੁੱਡ ਚਾਂਸਿਸ ਕਿ ਤੁਹਾਨੂੰ ਇਨਵੀਟੇਸ਼ਨ ਆਉਣ ਦੇ ਜਿਹੜੇ ਚਾਂਸਿਸ ਨੇ ਕਾਫੀ ਅੱਛੇ ਨੇ, ਕਿਉਂਕਿ ਮਈ ਵਾਲੇ ਇਨਵੀਟੇਸ਼ਨ ਰਾਊਂਡ ਚ 189 ਦੇ ਵਿੱਚ ਇਨਵਾਈਟ ਕਰੇ ਨੇ ਨਰਸਿਸ ਨੂੰ, ਤਾਂ ਮੈਨੂੰ ਲੱਗਦਾ ਹੈ ਕਿ ਜੂਨ ਵਾਲੇ ਵਿੱਚ ਵੀ ਪ੍ਰੋਬੇਬਿਲਿਟੀ ਅੱਛੀ ਹੈ, ਜੇ ਜੂਨ ਵਾਲਾ ਇਨਵੀਟੇਸ਼ਨ ਰਾਊਂਡ ਡਿਪਾਰਟਮੈਂਟ ਰਨ ਕਰਦਾ ਹੈ ਤਾਂ। ਠੀਕ ਹੈ ਜੀ?
ਠੀਕ ਹੈ ਜੀ, ਠੀਕ ਹੈ, ਥੈਂਕ ਯੂ ਮੈਮ,
ਗੁੱਡ ਲੱਕ ਜੀ। ਅਗਲਾ ਸਵਾਲ ਸ਼ਾਮਲ ਕਰਦੇ ਆ ਅਰਸ਼ਦੀਪ ਕੌਰ ਹੋਰਾਂ ਦਾ, ਇਹ ਵੀ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਇਜ਼ ਐਡੀਲੇਡ ਗੁੱਡ ਫਾਰ ਡਿਪਲੋਮਾ ਆਫ ਨਰਸਿੰਗ?
ਦੇਖੋ ਐਡੀਲੇਡ ਅੱਛਾ ਹੈ ਡਿਪਲੋਮਾ ਆਫ ਨਰਸਿੰਗ ਲਈ, ਹੁਣ ਤੱਕ ਅੱਛਾ ਸੀਗਾ, ਬਟ ਉੱਥੇ ਨਰਸਿੰਗ ਦੇ ਰਿਲੇਟਡ ਜਿਹੜੀਆਂ ਜੋਬਸ ਨੇ, ਸਾਨੂੰ ਜੋ ਫੀਡਬੈਕ ਮਿਲਿਆ ਹੈ ਸਟੂਡੈਂਟਸ ਤੋਂ, ਉਹ ਇਹ ਹੈ ਕਿ ਘੱਟ ਨੇ। ਸੋ ਕੰਪੇਅਰਡ ਟੂ ਨਿਊ ਸਾਊਥ ਵੇਲਜ਼ ਐਂਡ ਵਿਕਟੋਰੀਆ, ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜੇ ਚੂਜ਼ ਕਰ ਰਹੇ ਹੋ ਵੀ ਮੈਂ ਕਿੱਥੇ ਜਾ ਕੇ ਕਰਾਂ, ਤਾਂ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ ਵੀ ਨਾਟ ਬੈਡ ਆਪਸ਼ਨਸ ਨੇ ਇਸ ਟਾਈਮ ਤੇ ਡਿਪਲੋਮਾ ਕਰਨ ਲਈ
ਜੀ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜਗਦੀਪ ਸਿੰਘ ਹੋਰਾਂ ਦਾ, ਕਾਲਰ ਬਣੇ ਨੇ, ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਡਾ ਸਵਾਲ ਵੀ ਲਵਾਂਗੇ। ਜਗਦੀਪ ਸਿੰਘ ਪੁੱਛ ਰਹੇ ਨੇ, ਮਾਈ ਇੰਪਲੋਇਰ ਇਜ਼ ਗਿਵਿੰਗ ਮੀ ਪਾਰਟ ਟਾਈਮ ਜੋਬ, ਬਟ ਮਾਈ ਕੰਟਰੈਕਟ ਵਾਸ ਫੁੱਲ ਟਾਈਮ ਇਨ ਜੋਬ ਆਫਰ ਲੈਟਰ ਵਿਚ ਆਈ ਹੈਡ ਗਿਵਨ ਟੂ ਦਾ ਡਿਪਾਰਟਮੈਂਟ ਆਫ ਹੋਮ ਅਫੇਅਰਸ, ਵਿਲ ਇਟ ਇਫੈਕਟ ਇਨ 191 ਵੀਜ਼ਾ ਇਨ ਫਿਊਚਰ?
ਦੇਖੋ ਪ੍ਰੋਬਲਮ ਕੋਈ ਹੋਣੀ ਨਹੀਂ ਚਾਹੀਦੀ, ਕਿਉਂਕਿ ਮੋਸਟ ਆਫ ਦਾ ਬਿਜ਼ਨਸ ਕੋਰੋਨਾ ਵਾਇਰਸ ਕਰਕੇ ਆਪਣੇ ਇੰਪਲੋਈਜ਼ ਦੇ ਆਵਰਸ ਰਿਡਿਊਸ ਕਰ ਰਹੇ ਨੇ। ਜੇ ਤੁਹਾਡੇ
ਜੀ
ਤੋਂ ਕੁਐਸਚਨਿੰਗ ਕੀਤੀ ਵੀ ਜਾਂਦੀ ਹੈ ਕਿ ਤੁਹਾਡੇ ਆਵਰਸ ਕਿਉਂ ਰਿਡਿਊਸ ਹੋਏ, ਤਾਂ ਤੁਸੀਂ ਤੁਹਾਡੇ ਕੋਲ ਰੀਜ਼ਨ ਉਹਦਾ ਜ਼ਰੂਰ ਹੋਣਾ ਚਾਹੀਦਾ ਹੈ, ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਮੈਂ ਅਕਸਰ ਇਹੀ ਕਹਿੰਦੀ ਹਾਂ ਕਿ ਜੋ ਵੀ ਤੁਸੀਂ ਕਰੋ ਪਲੀਜ਼ ਬੀ ਕੇਅਰਫੁਲ, ਜਿਵੇਂ ਮੈਂ ਪਿਛਲੇ ਪ੍ਰੋਗਰਾਮ ਵਿੱਚ ਵੀ ਦੱਸਿਆ ਸੀਗਾ ਕਿ 489-887 ਜਿਹੜੇ ਭੈਣ ਭਰਾ ਪਾ ਰਹੇ ਨੇ, ਜਿਨ੍ਹਾਂ ਕੁਛ ਨਾ ਕੁਛ ਆਪਣੇ ਪਿਛਲੇ ਪਾਸਟ ਵਿੱਚ ਪ੍ਰੋਬਲਮ ਰਹੀ ਹੈ, ਡਿਪਾਰਟਮੈਂਟ ਉਹਨਾਂ ਦੀਆਂ ਫਾਈਲਸ ਚੱਕ ਰਹੇ ਨੇ, ਜਿਹੜੇ ਭੈਣ ਭਰਾ ਜਿਹੜੇ ਭਰਾ ਖਾਸ ਤੌਰ ਤੇ ਟੈਕਸੀ ਚਲਾ ਰਹੇ ਨੇ ਉਹਨਾਂ ਨੂੰ ਵੀ ਟ੍ਰਬਲ ਆ ਰਹੀ ਹੈ। ਸੋ ਬੀ ਕੇਅਰਫੁਲ, ਹੈ ਨਾ, ਤੁਸੀਂ ਜੋ ਵੀ ਆਪਣਾ ਡਿਸੀਜਨ ਲੈ ਰਹੇ ਹੋ, ਜੋ ਵੀ ਸਟੈਪ ਚੱਕ ਰਹੇ ਹੋ, ਉਹ ਲੋਜੀਕਲ ਹੋਣਾ ਚਾਹੀਦਾ ਹੈ, ਸੈਂਸੀਬਲ ਹੋਣਾ ਚਾਹੀਦਾ ਹੈ। ਉਹ ਜਸਟ ਇਸ ਕਰਕੇ ਨੀ ਕਿ ਕੋਈ ਗੱਲ ਨੀ ਹੁਣ ਮੇਰਾ 491 ਗ੍ਰਾਂਟ ਹੋ ਗਿਆ ਤੇ ਹੁਣ ਮੈਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨੀ। ਸੋ ਬੀ ਕੇਅਰਫੁਲ ਨਾ, ਕਿਉਂਕਿ ਹਜੇ ਪੀ ਆਰ ਨਹੀਂ ਹੋਏ ਹੈਗੇ ਤੁਸੀਂ
ਜੀ ਬਿਲਕੁਲ ਅੱਗੇ ਸ਼ਾਮਲ ਕਰਦੇ ਹਾਂ ਜੀ ਕਾਲਰ ਨੂੰ 949 ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਮੈਡਮ
ਹਾਂਜੀ ਕੌਣ ਬੋਲ ਰਹੇ ਹੋ ਜੀ
ਹਾਂਜੀ ਮੈਡਮ ਮੈਂ ਮਨਜੋਤ ਬੋਲ ਰਿਹਾ ਸਿਡਨੀ ਤੋਂ
ਜੀ ਮਨਜੋਤ ਜੀ
ਸਵਾਗਤ ਹਾਂਜੀ ਮੈਡਮ ਮੇਰੇ ਸਿਸਟਰ ਰੀਜਨਲ ਨਿਊ ਸਾਊਥ ਵੇਲ ਤੋਂ ਨਰਸਿੰਗ ਕਰ ਰਹੇ ਨੇ ਤੇ ਉਹਨਾਂ ਦਾ ਫਸਟ ਸਮੈਸਟਰ ਆ ਤੇ ਮੈਂ ਪੁੱਛਣਾ ਸੀ ਕਿ ਅਗਰ ਫਿਊਚਰ ਦੇ ਵਿੱਚ ਅਗਰ ਪੋਸਟ ਕੋਡ ਮੂਵ ਹੋ ਜਾਂਦਾ ਹੈ ਰੀਜਨ ਪੋਸਟ ਕੋਡ ਤੋਂ ਅਗਰ ਉਹ ਕਿਸੇ ਹੋਰ ਪੋਸਟ ਕੋਡ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਆ ਕਰ ਲੈਂਦੇ ਨੇ ਆਪਣੀ ਸਟੱਡੀ ਤੇ ਸਟਿਲ ਉਹ ਸਟੱਡੀ ਜਿਹੜੀ ਕੀਤੀ ਹੋਈ ਰਿਮੂਵ ਪੋਸਟ ਕੋਡ ਚੋਂ ਕਾਊਂਟ ਹੋਏਗੀ ਜਾਂ ਨਹੀਂ ਹੋਏਗੀ
ਜੀ ਪ੍ਰਾਪਤੀ ਜੀ
ਦੇਖੋ ਜੇ ਤੁਹਾਡੇ ਸਿਸਟਰ ਰੀਜਨਲ ਏਰੀਆ ਦੇ ਵਿੱਚ ਹੀ ਰਹਿ ਰਹੇ ਨੇ ਰੀਜਨਲ ਏਰੀਆ ਦੇ ਵਿੱਚ ਹੀ ਪੜ ਰਹੇ ਨੇ ਤੇ ਲੇਟਰ ਔਨ ਜੇ ਉਹ ਚੇਂਜ ਕਰਦੇ ਨੇ ਤਾਂ ਨਵੇਂ ਪ੍ਰੋਵਾਈਡਰ ਕੋਲ ਜਿਹੜੇ ਜਾਂਦੇ ਨੇ ਉਹ ਰੀਜਨਲ ਏਰੀਆ ਦੇ ਵਿੱਚ ਹੈ ਤੇ ਤੁਹਾਡੇ ਸਿਸਟਰ ਸਟਿਲ ਰੀਜਨਲ ਏਰੀਆ ਦੇ ਵਿੱਚ ਰਹਿ ਰਹੇ ਨੇ ਭਾਵੇਂ ਡਿਫਰੈਂਟ ਪੋਸਟ ਕੋਡ ਹੈ ਦੋਵੇਂ ਚੀਜ਼ਾਂ ਲਈ ਤਾਂ ਕੋਈ ਪ੍ਰੋਬਲਮ ਨਹੀਂ ਜੀ
ਠੀਕ ਹੈ ਭਾਵੇਂ ਉਹ ਮੂਵ ਵੀ ਪੁਰਾਣਾ ਕੋਸਟ ਜਿੱਥੇ ਕੀਤੀ ਅਗਰ ਸਟਿਲ ਉਹ ਨਿਕਲ ਵੀ ਜਾਂਦਾ ਜੇ ਸਟਿਲ ਉਹ ਹੋ ਸਕਦਾ ਉਹਦਾ ਪੋਸਟ ਕੋਡ ਤੇ ਫਿਰ ਵੀ ਅਕਾਊਂਟ ਹੋਏਗਾ ਪੋਸਟ ਕੋਡ ਦੇ ਵਿੱਚ ਜਿਵੇਂ ਅਗਰ ਇੱਕ ਸਾਲ ਲਗਾਇਆ ਜਾਂ ਛੇ ਮਹੀਨੇ ਲਗਾਏ ਸਟਿਲ ਅਕਾਊਂਟ ਹੋਏਗਾ ਜਾਂ ਨਹੀਂ ਹੋ
ਇਟਸ ਵੈਰੀ ਡਿਫਿਕਲਟ ਮੈਨੂੰ ਲੱਗਦਾ ਨਹੀਂ ਫਿਰ ਉਹ ਹੋਏਗਾ ਬਟ ਅਗੇਨ ਕਈ ਵਾਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਲੈਜਿਸਲੇਸ਼ਨ ਆਉਂਦਾ ਹੈ ਉਦੋਂ ਹੀ ਪਤਾ ਲੱਗਦਾ ਹੈ ਕਿ ਐਕਚੁਅਲ ਜੋ ਕਿਸ ਤਰੀਕੇ ਨਾਲ ਕੰਮ ਕਰਨਗੀਆਂ ਠੀਕ ਹੈ ਜੀ
ਠੀਕ ਹੈ ਠੀਕ ਠੀਕ ਹਾਂਜੀ ਓਕੇ ਥੈਂਕ ਯੂ
ਜੀ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਮੈਂਟੀ ਗਿੱਲ ਜਿਹੜੇ ਮੈਨੂੰ ਲੱਗਦਾ ਸਵਾਲ ਕਰ ਰਹੇ ਨੇ ਪਰ ਇਹਨਾਂ ਦਾ ਸਵਾਲ ਸਾਡੇ ਕੋਲ ਈਮੇਲ ਦੇ ਜ਼ਰੀਏ ਵੀ ਪਹੁੰਚ ਗਿਆ ਸੀਗਾ ਸੋ ਮੈਨੂੰ ਲੱਗਦਾ ਉਹੀ ਸਵਾਲ ਜਿਹੜਾ ਆ ਉਹ ਇੱਥੇ ਪੁੱਛਿਆ ਜਾ ਰਿਹਾ ਸੋ ਮੈਂਟੀ ਜੀ ਜੇ ਉਹ ਸਵਾਲ ਨਹੀਂ ਹੈ ਤਾਂ ਤੁਸੀਂ ਜ਼ਰੂਰ ਮੈਨੂੰ ਦੁਬਾਰਾ ਆਪਣਾ ਮੈਸੇਜ ਕਰ ਸਕਦੇ ਹੋ ਅਮਨਪ੍ਰੀਤ ਟਿਵਾਣਾ ਜੁੜੇ ਨੇ ਅੱਗੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਈ ਹੈਵ ਬੀਨ ਰਜਿਸਟਰਡ ਫਾਰ ਦਾ ਜੋਬ ਰੈਡੀ ਵਰਕ ਪਲੇਸ ਅਸੈਸਮੈਂਟ ਐਂਡ TRA ਸੈਡ ਇਟ ਮਾਈਟ ਟੇਕ ਅਰਾਊਂਡ 4 ਵੀਕਸ ਫਾਰ ਦਾ assessor to arrange test time. I just wanted to check if you have any idea when TRA will stop conducting technical interviews and will start the workplace visits. Ji Prabhjit ji.
Nahi pata ji, is baare kuch bhi comment nahi kar sakde hai. Ji, is baare ta rabbi janda hai ki coronavirus wali situation da ki banna hai.
ਬਿਲਕੁਲ ਬਿਲਕੁਲ ਸੋ ਅਗਲਾ ਸਵਾਲ ਕਰਦੇ ਆ ਸ਼ਾਮਲ ਜਗਪ੍ਰੀਤ ਸਿੱਧੂ ਹੋਰਾਂ ਦਾ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਸਤਿ ਸ੍ਰੀ ਅਕਾਲ ਜੀ ਸਾਊਥ ਆਸਟ੍ਰੇਲੀਆ ਚ EL ਡਿਪਲੋਮਾ ਕਰਨ ਤੋਂ 491 ਲਈ ਜੋਬ ਵੀ ਚਾਹੀਦੀ ਕਿ ਡਾਇਰੈਕਟ ਹੀ ਕਹਿੰਦੇ 491 ਪਾ ਸਕਦੇ ਆ ਜੀ
ਦੇਖੋ ਜੇ ਤੁਸੀਂ ਆਪਣੀ ਸਕਿਲਡ ਇੰਪਲਾਇਮੈਂਟ ਹੈਗੀ ਹੈ ਤੁਹਾਡੇ ਕੋਲ 3 ਮਹੀਨਿਆਂ ਦੀ ਠੀਕ ਹੈ ਜੀ ਇਟ ਡਜ਼ਨਟ ਹੈਵ ਟੂ ਬੀ EN ਜਿਹੜੀ ਤੁਹਾਡੀ ਸਕਿੱਲ ਦੇ ਹਿਸਾਬ ਨਾਲ ਹੈ ਤਾਂ ਤੁਸੀਂ ਪਾ ਸਕਦੇ ਹੋ ਪਰ ਮੈਂ ਆਪਣੇ ਹਰੇਕ ਹੀ ਜਿਹੜੇ ਸਾਡੇ ਕਲਾਇੰਟਸ ਨੇ ਉਹਨਾਂ ਨੂੰ ਇਹੀ ਸੁਜੈਸਟ ਕਰ ਰਹੀ ਹਾਂ ਕਿ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀ ਆਪਣੀ ਜੋਬ ਹੈ ਆਪਣੀ ਫੀਲਡ ਦੇ ਵਿੱਚ ਹੀ ਹੋਵੇ ਕਿਉਂਕਿ ਇਹ ਜਿਹੜੀ ਚੀਜ਼ ਹੈ ਕਿਸੇ ਵੀ ਟਾਈਮ ਤੇ ਬਦਲ ਸਕਦੀ ਹੈ ਸੋ ਖਾਸ ਤੌਰ ਤੇ ਜਿਵੇਂ ਤੁਸੀਂ ਇਨਰੋਲ ਨਰਸ ਹੋ ਹੈਲਥ ਪ੍ਰੋਫੈਸ਼ਨਲ ਨੂੰ ਜਿਹੜੇ ਹੈਲਥ ਪ੍ਰੋਫੈਸ਼ਨਲਸ ਨੇ ਉਹਨਾਂ ਲਈ ਕਾਫੀ ਜ਼ਿਆਦਾ ਲੀਨੀਅੰਟ ਨੇ ਇਸ ਟਾਈਮ ਤੇ ਡਿਪਾਰਟਮੈਂਟ ਸੋ ਤੁਹਾਨੂੰ ਪ੍ਰਾਇਓਰਟੀ ਦਿੱਤੀ ਜਾਏਗੀ ਜੇ ਤੁਸੀਂ ਆਪਣੀ ਫੀਲਡ ਵਿੱਚ ਕੰਮ ਕਰ ਰਹੇ ਹੋ
ਜੀ ਅਗਲੇ ਕਾਲਰ ਸ਼ਾਮਲ ਕਰਦੇ ਹਾਂ 958 ਤੋਂ ਸਾਡੇ ਨਾਲ ਜੁੜੇ ਹੋਏ ਨੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ
ਮੈਮ
ਹਾਂਜੀ ਕੌਣ ਬੋਲ ਰਹੇ ਹੋ ਜੀ
ਮੈਮ ਮੇਰਾ ਨਾਮ ਅਰਸ਼ਦੀਪ ਆ
ਹਾਂਜੀ ਅਰਸ਼ਦੀਪ
ਮੈਂ ਟਾਈਮ ਨਾਲ 485 ਵੀਜ਼ਾ ਤੇ
ਜੀ
ਹਾਂਜੀ ਮੈਮ ਮੈਂ ਡਿਪਲੋਮਾ ਆਫ ਨਰਸਿੰਗ ਕਰਨਾ ਚਾਹੁੰਦੀ ਹਾਂ ਤੇ ਇਹ ਡਿਪਲੋਮਾ ਆਫ ਨਰਸਿੰਗ ਇੱਥੇ ਮੈਲਬਨ ਚ ਕਰਨਾ ਚਾਹੀਦਾ ਜਾਂ ਫਿਰ ਐਡੀਲੇਡ ਕਰਾਂਗੇ ਤਾਂ ਜ਼ਿਆਦਾ ਵਧੀਆ ਹੋਊਗਾ
ਤੁਹਾਨੂੰ ਮੈਂ ਇਸ ਸਾਲ ਦਾ ਜਵਾਬ ਦੇ ਚੁੱਕੀ ਹਾਂ ਜੀ ਤੁਸੀਂ ਆਈ ਥਿੰਕ ਪਹਿਲਾਂ ਵੀ ਸੇਮ ਹੀ ਕੁਐਸਚਨ ਕੀਤਾ
ਫੇਸਬੁੱਕ ਦੇ ਜ਼ਰੀਏ ਮੇਰਾ ਖਿਆਲ ਅਰਸ਼ਦੀਪ ਤੁਸੀਂ ਸੇਮ ਸਵਾਲ ਸਾਨੂੰ ਪੁੱਛਿਆ ਔਰ ਪ੍ਰਭਜੀਤ ਜੀ ਇਸ ਸਵਾਲ ਦਾ ਜਵਾਬ ਦੇ ਚੁੱਕੇ ਨੇ ਜੇਕਰ ਤੁਸੀਂ ਮਿਸ ਕੀਤਾ ਤੇ ਤੁਸੀਂ ਬਾਅਦ ਦੀ ਵੀਡੀਓ ਦੇ ਵਿੱਚ ਜਦੋਂ ਇਹ ਖਤਮ ਹੋਏਗਾ ਪ੍ਰੋਗਰਾਮ ਜੀ
ਥੋੜਾ ਬੰਦ ਹੋ ਗਿਆ ਸੀ ਵਿੱਚੋਂ ਤੇ ਮੈਂ ਕਾਲ ਤੇ ਟਰਾਈ ਕਰਤਾ ਸੀਗਾ
ਜੀ ਜੀ ਜੀ
ਦੇਖੋ ਤੁਸੀਂ ਐਡੀਲੇਡ ਦੇ ਵਿੱਚ ਜੌਬ ਆਪਰਚੁਨਿਟੀਆਂ ਨਹੀਂ ਨੇ ਸਾਊਥ ਆਸਟ੍ਰੇਲੀਆ ਜਿੰਨੀਆਂ ਕਿ ਵਿਕਟੋਰੀਆ ਦੇ ਵਿੱਚ ਨੇ ਸੋ ਜੇ ਤੁਸੀਂ ਮੈਲਬਰਨ ਵਿੱਚ ਵੀ ਕਰ ਲਓ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਟਾਈਮ ਤੇ ਵਿਕਟੋਰੀਆ ਕੋਲ ਮੋਰ ਪਲੇਸਿਸ ਨੇ ਕੰਪੇਅਰ ਟੂ ਸਾਊਥ ਆਸਟ੍ਰੇਲੀਆ
ਠੀਕ ਹੈ
ਜੀ ਅਰਸ਼ਦੀਪ
ਥੈਂਕ ਯੂ ਮੈਮ
ਧੰਨਵਾਦ ਅਗਲਾ ਸਵਾਲ ਸੰਗਵਾਨ ਸਿਮ ਕਰ ਰਹੇ ਨੇ ਕਹਿੰਦੇ ਵੈਨ ਦੇ ਆਰ ਅਲਾਇੰਗ ਇੰਟਰਨੈਸ਼ਨਲ ਸਟੂਡੈਂਟਸ ਟੂ ਕਮ ਟੂ ਆਸਟ੍ਰੇਲੀਆ ਹੂ ਸਟਕ ਇਨ ਇੰਡੀਆ ਇਹ ਤਾਂ ਬਹੁਤ ਵਾਰ ਪ੍ਰਭਜੀਤ ਹੋਰੀ ਪਹਿਲਾਂ ਵੀ ਕਹਿ ਚੁੱਕੇ ਆ ਕਿ ਬਹੁਤ ਚੀਜ਼ਾਂ ਜਿਹੜੀਆਂ ਆ ਉਹਨਾਂ ਦੇ ਬਾਰੇ ਕਮੈਂਟ ਕਰਨਾ ਅਜੇ ਇਸ ਹਾਲਤ ਚ ਮੁਸ਼ਕਲ ਹੈ ਸੋ ਪ੍ਰਭਜੀਤ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ
ਇਸ ਟਾਈਮ ਤੇ ਹਾਂਜੀ ਇਸ ਟਾਈਮ ਤੇ ਦੇਖੋ ਸਾਰੀ ਯੂਨੀਵਰਸਿਟੀਜ਼ ਦਾ ਜਿੰਨੇ ਵੀ ਐਜੂਕੇਸ਼ਨ ਪ੍ਰੋਵਾਈਡਰਸ ਨੇ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਕਿ ਸਰਕਾਰ ਛੇਤੀ ਹੀ ਕੋਈ ਫੈਸਲਾ ਲਵੇ ਇੰਟਰਨੈਸ਼ਨਲ ਸਟੂਡੈਂਟਸ ਲਈ ਅੱਜ ਵੀ ਨਿਊਜ਼ ਦੇ ਵਿੱਚ ਸੀ ਕਿ ਜਿਹੜੇ ਭੈਣ ਭਰਾ ਸਟਕ ਨੇ ਅਬਰੋਡ ਜਿਨ੍ਹਾਂ ਦੇ ਕੋਲ ਆਲਰੇਡੀ ਵੀਜ਼ਾਜ਼ ਨੇ ਉਹਨਾਂ ਨੂੰ 14 ਡੇਜ਼ ਕੁਆਰੰਟੀਨ ਲਈ ਇੱਥੇ ਰੱਖਣ ਤੋਂ ਬਾਅਦ ਮਤਲਬ ਕਿ ਉਹਨਾਂ ਨੂੰ ਬੁਲਾਇਆ ਜਾਵੇ ਵਾਪਸ ਇਹੀ ਕਹਿ ਰਹੇ ਨੇ ਐਜੂਕੇਸ਼ਨ ਪ੍ਰੋਵਾਈਡਰ ਸੋ ਕਹਿਣ ਦਾ ਮਤਲਬ ਕਿ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਛੇਤੀ ਤੋਂ ਛੇਤੀ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਕਿ ਵਾਪਸ ਆਉਣ ਸੋ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਚੀਜ਼ ਇਹ ਅਨਫੋਲਡ ਹੁੰਦੀ ਹੈ ਕਿੰਨੀ ਛੇਤੀ ਡਿਸੀਜਨ ਲਿਆ ਜਾਂਦਾ ਹੈ ਕਿਉਂਕਿ ਸਾਰੇ ਹੀ ਇਹ ਚਾਹੁੰਦੇ ਨੇ ਕਿਉਂਕਿ ਬਿਲੀਅਨਸ ਆਫ ਡਾਲਰਸ ਦੀ ਇੰਡਸਟਰੀ ਹੈ ਸੋ ਸਰਕਾਰ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ ਐਜੂਕੇਸ਼ਨ ਪ੍ਰੋਵਾਈਡਰਸ ਦਾ ਨੁਕਸਾਨ ਹੋ ਰਿਹਾ ਹੈ ਸੋ ਕੋਸ਼ਿਸ਼ ਤਾਂ ਉਹਨਾਂ ਦੀ ਵੀ ਇਹੀ ਹੈ ਕਿ ਜਿੰਨੀ ਛੇਤੀ ਹੋ ਸਕੇ ਬਟ ਅਗੇਨ ਕਿਉਂਕਿ ਜਿਹੜੀ ਕੋਰੋਨਾ ਵਾਇਰਸ ਵਾਲੀ ਸਿਚੁਏਸ਼ਨ ਹੈ ਬੜੀ ਵੋਲੇਟਾਈਲ ਹੈ ਜਿਵੇਂ ਮੈਂ ਕਿਹਾ ਕਿ ਕੁਛ ਨੀ ਪਤਾ ਕਿ ਹੁਣ ਇੱਕ ਫਸਟ ਵੇਵ ਗਈ ਹੈ ਸੈਕਿੰਡ ਵੇਵ ਕਿਉਂਕਿ ਹਜੇ ਵੀ ਜਿਹੜੇ ਕੇਸਿਸ ਨੇ ਆਈ ਜਾ ਰਹੇ ਨੇ ਸੋ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਵੀ ਹਾਂਜੀ ਬਿਲਕੁਲ ਜੀ ਲਗਾਤਾਰ ਆ ਰਹੇ ਨੇ ਕੋਸ਼ਿਸ਼ ਇਹੀ ਹੈ ਉਹਨਾਂ ਦੀ ਕਿ ਹੌਲੀ ਹੌਲੀ ਥੋੜੀਆਂ ਛੋਟੀਆਂ ਰਿਸਟ੍ਰਿਕਸ਼ਨ ਘਟਾ ਕੇ ਜਿਵੇਂ ਫਾਰ ਐਗਜਾਮਪਲ ਹੁਣ ਇਸ ਟਾਈਮ ਤੇ ਉਹ ਇਹ ਕਰ ਸਕਦੇ ਨੇ ਜਿਨ੍ਹਾਂ ਨੂੰ ਆਲਰੇਡੀ ਗ੍ਰਾਂਟਿਡ ਵੀਜ਼ਾਸ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਵੇ ਬਿਫੋਰ ਹਨਾ ਕਿ ਉਹ ਨਵੇਂ ਐਪਲੀਕੈਂਟਸ ਲੈਣੇ ਸ਼ੁਰੂ ਕਰਨ ਆਈ ਥਿੰਕ ਕੁਛ ਨਾ ਕੁਛ ਛੇਤੀ ਹੀ ਆਪਾਂ ਨੂੰ ਪੋਜ਼ਿਟਿਵ ਦੇਖਣ ਨੂੰ ਮਿਲੇਗਾ ਉਮੀਦ ਆਪਾਂ ਇਹੀ ਕਰਦੇ ਹਾਂ
ਜੀ ਬਿਲਕੁਲ ਸੋ ਉਮੀਦ ਤੇ ਕਹਿੰਦੇ ਹੁੰਦੇ ਆ ਦੁਨੀਆਂ ਟਿਕੀ ਹੋਈ ਆ ਕਾਲਰ ਬਣੇ ਹੋਏ ਨੇ ਸਾਡੇ ਨਾਲ ਸ਼ਾਮਲ ਕਰ ਲੈਣੇ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਤਿ ਸ੍ਰੀ ਅਕਾਲ
ਸਤਿ ਸ੍ਰੀ
ਅਕਾਲ ਜੀ ਕੌਣ ਬੋਲ ਰਹੇ ਹੋ ਜੀ
ਹੈਲੋ ਹਾਂਜੀ ਮੈਂ ਮੇਰਾ ਨਾਮ ਗੌਰਵ ਆ ਵਿਕਟੋਰੀਆ ਮੂਵ ਕਰਨਾ ਹੋਵੇ ਕਿ ਅਸੀਂ ਉਸ ਪੋਸਟ ਕੋਡਾਂ ਦੇ ਅੰਦਰ ਜਿਹੜਾ ਨਾਮ ਸਾਨੂੰ ਦਿੱਤੇ ਹੋਏ ਆ ਉਹਨਾਂ ਦੇ ਵਿੱਚ ਮੂਵ ਕਰ ਸਕਦੇ ਹਾਂ
ਜੀ ਪ੍ਰਭਜੀਤ ਜੀ
ਬਿਲਕੁਲ ਜੀ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਆਪਣੇ ਆਪ ਨੂੰ ਸਪੋਰਟ ਨਹੀਂ ਕਰ ਪਾ ਰਹੇ ਤਸਮੀਨੀਆਂ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਤੁਸੀਂ ਇਹ ਚੀਜ਼ ਯਾਦ ਰੱਖਿਓ ਕਿ ਡਿਪਾਰਟਮੈਂਟ ਜੇ ਤੁਹਾਨੂੰ ਰੱਬ ਨਾ ਕਰੇ ਇਨ ਫਿਊਚਰ ਕੋਈ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ ਤੁਹਾਡੇ ਕੋਲ ਪ੍ਰੋਪਰ ਆਪਣਾ ਸਾਰੇ ਜੋ ਵੀ ਪੇਪਰ ਵਰਕ ਹੈ ਜਾਂ ਪ੍ਰੂਫ ਨੇ ਉਹ ਹੋਣ ਠੀਕ ਹੈ ਜੀ
ਹਾਂਜੀ ਮੈਮ ਮੈਂ ਨਾ ਇਹਨਾਂ ਨੂੰ ਸਟੇਟ ਗਰੋਥ ਵਾਲਿਆਂ ਨੂੰ ਫੋਨ ਕੀਤਾ ਸੀਗਾ
ਤੇ ਅਸੀਂ ਆਪਣੇ ਆਪ ਨੂੰ ਸਪੋਰਟ ਨਹੀਂ ਕਰ ਪਾ ਰਹੇ ਸੋ ਦੈਟ ਯੂ ਹੈਵ ਐਵੀਡੈਂਸ ਕਿ ਤੁਸੀਂ ਉਹਨਾਂ ਨੂੰ ਨੋਟੀਫਾਈ ਕਰ ਦਿੱਤਾ
ਓਕੇ ਠੀਕ ਹੈ ਮੈਮ ਤੇ ਮੈਮ ਮੈਂ ਇੱਕ ਹੋਰ ਚੀਜ਼ ਪੁੱਛਣੀ ਸੀਗੀ ਜਿੱਦਾਂ ਮੇਰਾ ਬ੍ਰਦਰ ਆ ਉਹਨਾਂ ਨੇ ਦੁਬਈ ਤੋਂ ਇੱਕ ਕੋਰਸ ਕੀਤਾ ਕੁਕਰੀ ਦਾ ਲਾਈਕ ਸਰਟੀਫਿਕੇਟ 3 ਇਨ ਕਮਰਸ਼ੀਅਲ ਕੁਕਰੀ ਤੇ ਉਹਨਾਂ ਨੇ ਉੱਥੇ ਜੌਬ ਕੀਤੀ ਹੈ ਤਾਂ 2 ਸਾਲ ਉੱਥੇ ਜੌਬ ਕੀਤੀ ਤੇ 1 ਸਾਲ ਇੰਡੀਆ ਜੌਬ ਕੀਤੀ ਹੈ ਵੀ ਸ਼ੈਫ ਤੇ ਉਹਨਾਂ ਦਾ ਉਹ ਸਟੱਡੀ ਅਸੈਸ ਹੋ ਸਕਦੀ ਹੈ ਉੱਥੇ
ਬਿਲਕੁਲ ਹੋ ਸਕਦੀ ਹੈ ਜੀ
ਓਕੇ ਤੇ ਮੈਮ ਚਲੋ ਠੀਕ ਹੈ ਫਿਰ ਮੈਂ ਉਹਦੇ ਲਈ ਤੁਹਾਨੂੰ ਤੁਹਾਡੇ ਆਫਿਸ ਜਾਣ ਦਾ ਉਸ ਟਾਈਮ ਗੱਲ ਕਰ ਲਾਂਗਾ ਮੈਂ ਪਹਿਲਾਂ ਵੀ ਆਇਆ ਸੀਗਾ 489 ਦੇ ਰਿਗਾਰਡਿੰਗ ਮੈਂ ਉੱਥੇ ਤੁਹਾਡੇ ਕੋਲ ਆਇਆ ਸੀ ਇਹਦੇ ਲਈ
ਠੀਕ ਹੈ ਜੀ,
ਠੀਕ ਹੈ ਜੀ, ਤੁਸੀਂ ਕੰਟੈਕਟ ਕਰ ਲੈਣਾ ਆਫਿਸ ਦੇ ਵਿੱਚ, ਗੁੱਡ ਲੱਕ ਜੀ।
ਹਾਂਜੀ
ਜੀ, ਅਗਲਾ ਸਵਾਲ ਸ਼ਾਮਲ ਕਰਦੇ ਹਾਂ, ਦੀਪਤੀ ਹਾਂਡਾ ਪੁੱਛ ਰਹੇ ਨੇ, ਕਹਿੰਦੇ ਪਲੀਜ਼ ਆਈ ਵੁੱਡ ਲਾਈਕ ਟੂ ਨੋ ਵਟ ਆਰ ਦਾ ਚਾਂਸਿਸ ਫਾਰ ਸੋਸ਼ਲ ਵਰਕਰ ਵਿਦ 75 ਪੁਆਇੰਟਸ ਇਨ ਵਿਕਟੋਰੀਆ। ਜੀ ਜੀ,
ਵਿਕਟੋਰੀਆ 75 ਪੁਆਇੰਟਸ ਕਿਉਂਕਿ ਸੋਸ਼ਲ ਵਰਕਰ ਲਈ ਐਕਸਪੀਰੀਅੰਸ ਦੀ ਲੋੜ ਹੁੰਦੀ ਹੈ, ਜੇ ਐਕਸਪੀਰੀਅੰਸ ਹੈ ਤਾਂ ਗੁੱਡ ਚਾਂਸਿਸ ਨੇ ਜੀ।
ਜੀ, ਸਨੀ ਪਠਾਨਕੋਟੀ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਮੈਮ ਆਈ ਅਪਲਾਈਡ ਇਨ MRT ਇਨ ਦਸੰਬਰ 2018, ਵੈਨ ਆਈ ਕੈਨ ਐਕਸਪੈਕਟ ਹੀਅਰਿੰਗ ਐਸ ਇਟਸ ਟੂ ਲੌਂਗ ਨਾਉ। ਬਿਲਕੁਲ ਜੀ ਪ੍ਰਭਜੀਤ ਜੀ,
ਬਿਲਕੁਲ ਜੀ, AAT ਇਸ ਟਾਈਮ ਤੇ ਸਾਰੇ ਐਪਲੀਕੇਸ਼ਨਸ ਖੋਲ ਰਹੀ ਹੈ, ਸੋ ਜਿਹੜੇ ਪੈਂਟਰਾ ਸੁਣ ਰਹੇ ਨੇ ਪ੍ਰੋਗਰਾਮ ਜਾਂ ਦੇਖ ਰਹੇ ਨੇ, ਉਹ ਜਰੂਰ ਧਿਆਨ ਦੇਣ ਕਿ ਬਹੁਤ ਹੀ ਤੇਜ਼ੀ ਨਾਲ ਫਾਈਲਸ ਖੁੱਲ ਰਹੀਆਂ ਨੇ AAT ਦੇ ਵਿੱਚ, ਸੋ ਜਿਨ੍ਹਾਂ ਦੀਆਂ ਫਾਈਲਸ ਹਜੇ ਲੋਜੀ ਨੂੰ ਸਾਲ ਵੀ ਨਹੀਂ ਹੋਇਆ ਉਹਨਾਂ ਦੀਆਂ ਵੀ ਖੁੱਲ ਰਹੀਆਂ ਨੇ, ਤੇ ਮੋਸਟਲੀ ਜਿੰਨੀਆਂ ਵੀ ਐਪਲੀਕੇਸ਼ਨ ਪਈਆਂ ਹੋਈਆਂ ਸੀਗੀਆਂ AAT ਦੀਆਂ, ਖਾਸ ਤੌਰ ਤੇ ਸਟੂਡੈਂਟ ਵੀਜ਼ਾ ਸਾਰੀਆਂ ਸਾਰੀਆਂ ਖੁੱਲ ਰਹੀਆਂ ਨੇ, ਸੋ ਆਈ ਥਿੰਕ ਜਿਨ੍ਹਾਂ ਨੇ ਜਿਨ੍ਹਾਂ ਦਾ ਇਹ ਸਵਾਲ ਹੈ ਉਹਨਾਂ ਦੀ ਵੀ ਫਾਈਲ ਕਿਸੇ ਵੀ ਟਾਈਮ ਚ ਖੁੱਲਦੀ ਹੋਏਗੀ।
ਬਿਲਕੁਲ, ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਅਮਨਪ੍ਰੀਤ ਟਿਵਾਣਾ ਹੋਰਾਂ ਦਾ, ਇਹਨਾਂ ਨੇ ਪੁੱਛਣਾ ਚਾਹਿਆ, ਹੈਵ ਬੀਨ ਰਜਿਸਟਰਡ ਫਾਰ ਦਾ ਜੋਬ ਰੈਡੀ ਵਰਕ ਪਲੇਸ ਅਸੈਸਮੈਂਟ ਐਂਡ TRE ਸੈਡ ਇਟ ਮਾਈਟ ਟੇਕ ਅਰਾਊਂਡ 4 weeks, ਦਾ ਮੈਨੂੰ ਲੱਗਦਾ ਇਹ ਸਵਾਲ ਅਸੀਂ ਪਹਿਲਾਂ ਸ਼ਾਮਿਲ ਕਰ ਚੁੱਕੇ ਹਾਂ ਜੀ, ਉਹਨਾਂ ਨੇ ਦੁਬਾਰਾ ਸਵਾਲ ਭੇਜ ਦਿੱਤਾ, ਸੋ ਅਮਨਪ੍ਰੀਤ ਜੀ ਜੇ ਤੁਸੀਂ ਇਸ ਸਵਾਲ ਦਾ ਜਵਾਬ ਨਹੀਂ ਸੁਣਿਆ ਤਾਂ ਇਸ ਵੀਡੀਓ ਦੇ ਖਤਮ ਹੋਣ ਤੋਂ ਬਾਅਦ ਇਸ ਨੂੰ ਤੁਸੀਂ ਦੁਬਾਰਾ ਸੁਣ ਸਕਦੇ ਹੋ ਔਰ ਆਪਣਾ ਜਵਾਬ ਜਿਹੜਾ ਉਹ ਲੈ ਸਕਦੇ ਹੋ। ਦੀਪ ਥਿੰਦ ਅਗਲਾ ਸਵਾਲ ਕਰ ਰਹੇ ਨੇ, 190 ਦੇ ਕੀ ਚਾਂਸਿਸ ਨੇ 75 ਪੁਆਇੰਟਸ ਇਨ ਤਸਮੈਨੀਆ ਸੋਫਟਵੇਅਰ ਇੰਜੀਨੀਅਰ ਦੇ ਲਈ ਪੁੱਛ ਰਹੇ ਨੇ ਜੀ।
190 ਚਾਂਸਿਸ, ਦੇਖੋ ਜੇ ਤੁਸੀਂ ਕ੍ਰਾਈਟੇਰੀਆ ਮੀਟ ਕਰਦੇ ਹੋ ਤਾਂ ਪੁਆਇੰਟਸ ਇਜ਼ ਨਾਟ ਐਨ ਇਸ਼ੂ ਇਨ ਤਸਮੀਆ
ਜੀ।
ਇਨਵੀਟੇਸ਼ਨ ਆ ਗਈ।
ਅਗਲਾ ਸਵਾਲ ਸ਼ਾਮਲ ਕਰ, ਕੈਟਾਗਰੀ 2 ਦੇ ਵਿੱਚ ਪੁੱਛ ਰਹੇ ਨੇ ਜੀ ਦੀਪ ਚੰਦ ਜੀ,
ਸੇਮ ਕੁਐਸਚਨ ਦੀ ਗੱਲ ਕਰ ਰਹੇ ਹੋ ਜੀ?
ਹਾਂਜੀ ਹਾਂਜੀ, ਦੀਪ ਥਿੰਦ ਜਿਹੜੇ ਆ ਜਿਨ੍ਹਾਂ ਨੇ 190 ਬਾਰੇ ਪੁੱਛਿਆ, ਉਹਨਾਂ ਨੇ ਥੱਲੇ ਲਿਖਿਆ ਜੀ ਕੈਟਾਗਰੀ 2 ਦੇ ਲਈ, ਕਹਿੰਦੇ ਮੈਂ ਪੁੱਛ ਰਿਹਾ ਸੋਫਟਵੇਅਰ ਇੰਜੀਨੀਅਰ ਤਸਮੈਨੀਆ ਦੇ ਵਿੱਚ 75 ਪੁਆਇੰਟ।
ਆਕੂਪੇਸ਼ਨ ਕੀ ਸੀਗੀ ਇਹਨਾਂ ਦੀ?
ਸੋਫਟਵੇਅਰ ਇੰਜੀਨੀਅਰ।
ਇਹਨਾਂ ਦੀ ਆਕੂਪੇਸ਼ਨ ਕੀ ਸੀਗੀ? ਆਈ ਥਿੰਕ ਸੋਫਟਵੇਅਰ ਇੰਜੀਨੀਅਰ ਕੈਟਾਗਰੀ 2 ਲਈ ਕਲੋਜ਼ਡ ਹੈ ਜੀ, 190 ਲਈ। 190 ਲਈ
ਜੀ ਜੀ, ਸੋ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਸ ਚੀਜ਼ ਵੱਲ। ਜਗਦੀਪ ਸਿੰਘ ਹੋਰਾਂ ਦਾ ਸਵਾਲ ਅਸੀਂ ਸ਼ਾਮਲ ਕਰ ਚੁੱਕੇ ਹਾਂ, ਜਗਦੀਪ ਜੀ ਜੇਕਰ ਤੁਸੀਂ ਮਿਸ ਕੀਤਾ ਤਾਂ ਤੁਸੀਂ ਵੀਡੀਓ ਦੁਬਾਰਾ ਜ਼ਰੂਰ ਸੁਣਿਓ। ਇਸ ਤੋਂ ਬਾਅਦ ਅੱਗੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਸ਼ਾਮਲ ਕਰ ਲੈਣੇ। 917 ਤੋਂ ਅਗਲੇ ਕਾਲਰ ਜੁੜੇ ਨੇ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਮੈਮ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
ਮੈਮ ਮੇਰਾ ਨਾਮ ਸੁਖਮਨਪ੍ਰੀਤ ਆ।
ਹਾਂਜੀ ਸੁਖਮਨ ਜੀ, ਕੀ ਸਵਾਲ ਕੀ ਹੈ ਤੁਹਾਡਾ?
ਮੈਮ ਮੇਰਾ ਸਵਾਲ ਐਕਚੁਅਲੀ ਨਰਸਿੰਗ ਦੇ ਰਿਗਾਰਡਿੰਗ ਆ। ਮੈਮ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਐਟ ਕਰੰਟ ਜੋ ਆਫਰ ਹੈ ਮੈਮ, ਉਹ ਬ੍ਰਿਜਿੰਗ ਦੀ ਲੈਟਰ ਇਸ਼ੂ ਕਰਦਾ ਪਿਆ ਹੈ ਕਿ ਜਾਂ ਨਿਊ ਪ੍ਰੋਗਰਾਮ ਆ ਉਸ ਦੀ ਲੈਟਰ ਇਸ਼ੂ ਕਰਦਾ ਪਿਆ ਹੈ?
ਜੀ ਪ੍ਰਭਜੀਤ ਜੀ,
ਜੇ ਤੁਹਾਡੀ ਐਪਲੀਕੇਸ਼ਨ ਓਲਡ ਲੌਜਡ ਹੈ ਤਾਂ ਕਰ ਰਹੇ ਆ ਇਸ਼ੂ, ਨਹੀਂ ਤਾਂ ਨਵੇਂ ਰੂਲਸ ਦੇ ਅੰਡਰ ਆ ਜਾਓਗੇ ਤੁਸੀਂ ਜੇ ਹਜੇ ਲੌਜ ਨਹੀਂ ਕੀਤੀ।
ਓਕੇ ਮੈਮ, ਮੈਮ ਇੱਕ ਮੈਮ ਲਾਸਟ ਕੁਐਸਚਨ ਪਲੀਜ਼। ਮੈਮ ਇੱਕ ਲਾਸਟ ਕੁਐਸਚਨ ਇਹ ਹੈ ਕਿ ਮੈਮ ਜਿਹੜਾ ਕਨਵਰਜਨ ਪ੍ਰੋਗਰਾਮ ਆ,
ਠੀਕ ਹੈ ਜੀ,
ਹੈਲੋ
ਜੀ ਜੀ,
ਮੈਮ ਜਿਹੜਾ ਕਨਵਰਜਨ ਪ੍ਰੋਗਰਾਮ ਆ, ਮੈਮ ਮੈਨੂੰ ਮੇਰੇ ਕਿਸੇ ਫਰੈਂਡ ਨੇ ਗਾਈਡ ਕੀਤਾ ਸੀ ਕਿ ਜਿਹੜਾ ਕਨਵਰਜਨ ਪ੍ਰੋਗਰਾਮ ਆ ਉਹ ਇਨਰੋਲਡ ਨਰਸਿੰਗ ਨੂੰ ਲੀਡ ਕਰਦਾ ਹੈ ਨਾ ਕਿ RN ਨੂੰ। ਮੈਮ ਪਲੀਜ਼ ਤੁਸੀਂ ਦੱਸੋਗੇ ਕਿ ਕਨਵਰਜਨ ਪ੍ਰੋਗਰਾਮ ਕਰਕੇ RN ਦੀ ਮਿਲੇਗੀ ਰਜਿਸਟ੍ਰੇਸ਼ਨ ਜਾਂ ਇਨਰੋਲਡ
RN ਲਈ ਹੈ?
ਹਾਂਜੀ ਮੈਮ, ਓਕੇ ਮੈਮ,
ਪ੍ਰੋਗਰਾਮ ਨੂੰ ਚੈੱਕ ਕਰੋ ਜਿਹਦੀ ਵੀ ਤੁਸੀਂ ਗੱਲ ਕਰ ਰਹੇ ਹੋ ਨਾ, ਪਰਟੀਕੁਲਰ ਯੂਨੀਵਰਸਿਟੀ ਉਹਦੇ ਵਿੱਚ ਸਾਰਾ ਮੈਂਸ਼ਨ ਹੁੰਦਾ ਰਿਲੇਟ ਕਰਦਾ। ਠੀਕ ਹੈ ਜੀ,
ਹਾਂਜੀ ਮੈਮ, ਓਕੇ ਮੈਮ
ਜੀ,
ਥੈਂਕ ਯੂ ਮੈਮ
ਜੀ, ਗੁੱਡ ਲੱਕ। ਹੈਰੀ ਗਿੱਲ ਅਗਲਾ ਸਵਾਲ ਪੁੱਛ ਰਹੇ ਨੇ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ, ਇਹਨਾਂ ਦਾ ਸਵਾਲ ਸ਼ਾਮਲ ਕਰਦੇ ਹਾਂ ਜੀ। ਇਨ੍ਹਾਂ ਨੇ ਪੁੱਛਣਾ ਚਾਹਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ, ਕਹਿੰਦੇ ਮੇਰਾ ਸਵਾਲ ਹੈ ਕਿ ਮੈਂ 190 ਵੀਜ਼ਾ ਨਿਊ ਸਾਊਥ ਵੇਲਸ ਦਾ ਪਾਇਆ ਹੋਇਆ ਇਨ ਨਵੰਬਰ 2019 ਚ, ਐਂਡ ਅਪ੍ਰੈਲ 2020 ਵਿਚ ਮੈਂ ਆਪਣੀ ਵਾਈਫ ਨੂੰ ਐਡ ਕੀਤਾ। ਮੇਰੀ ਵਾਈਫ ਇੰਡੀਆ ਵਿਚ ਆ, ਬਟ ਕੋਈ ਰਿਸਪੋਂਸ ਨਹੀਂ ਆਇਆ ਜੀ ਅਜੇ ਤੱਕ, ਪਲੀਜ਼ ਦੱਸਿਓ ਜੀ।
ਦੇਖੋ ਜਿਹੜੀ 190 ਹੈ ਉਹਦੀ ਜਿਹੜੀ ਇਸ ਟਾਈਮ ਤੇ ਪ੍ਰਾਇਓਰਟੀ ਸਿਰਫ ਹੈਲਥ ਪ੍ਰੋਫੈਸ਼ਨਲਸ ਲਈ ਚੱਲ ਰਹੀ ਹੈ, ਬਾਕੀ ਤਾਂ ਵੇਟਿੰਗ ਹੀ ਹੈ, 6 ਤੋਂ ਲੈ ਕੇ 12 ਮਹੀਨੇ ਲੱਗ ਰਹੇ ਨੇ। ਸੋ ਤੁਸੀਂ ਵੇਟ ਹੀ ਕਰੋ ਇਸ ਟਾਈਮ ਤੇ
ਜੀ। ਬਿਲਕੁਲ। ਤੇ ਅਗਲਾ ਸਵਾਲ ਸ਼ਾਮਿਲ ਕਰਦੇ ਮੈਂਡੀ ਗਿੱਲ ਦੁਬਾਰਾ ਪੁੱਛ ਰਹੇ ਨੇ, ਕਹਿੰਦੇ ਹਾਊ ਕੈਨ ਆਈ ਅਪਲਾਈ ਫਾਰ ਨਿਊ ਵਿਜ਼ਟਰ ਵੀਜ਼ਾ ਐਂਡ ਵੇਵਰ ਫਾਰ 8503 ਵਾਂਸ ਦਾ ਵੀਜ਼ਾ ਐਕਸਪਾਇਰਸ।
ਨਹੀਂ, ਐਕਸਪਾਇਰ ਕਰਨ ਤੋਂ ਬਾਅਦ ਨਹੀਂ ਜੀ, ਐਕਸਪਾਇਰੀ ਤੋਂ ਪਹਿਲਾਂ ਕਰਨੀ ਹੈ 8503 ਵੇਵਰ। ਐਕਸਪਾਇਰੀ ਤੋਂ ਪਹਿਲਾਂ ਵੀਜ਼ਾ ਪਾਉਣਾ ਵਾ, ਸਭ ਤੋਂ ਪਹਿਲਾਂ 8503 ਦਾ ਵੇਵਰ ਲੈਣਾ। ਜਦੋਂ ਵੇਵਰ ਮਿਲ ਗਿਆ ਐਕਸਪਾਇਰੀ ਤੋਂ ਪਹਿਲਾਂ ਹੀ, ਤੇ ਫਿਰ ਤੁਸੀਂ ਵੀਜ਼ਾ ਲਾਂਚ ਕਰਨਾ
ਜੀ। ਤੇ ਅਗਲਾ ਸਵਾਲ ਸਿਮਰਨ ਬਰਾੜ ਹੋਰਾਂ ਦਾ, ਸਬ ਕਲਾਸ 500 ਸਬਸੀਕੁਐਂਟ ਐਂਟਰੈਂਟ ਸਪਾਊਸ ਵੀਜ਼ਾ ਪ੍ਰੋਸੈਸਿੰਗ ਟਾਈਮ ਪੁੱਛ ਰਹੇ ਨੇ ਜੀ, ਕਿੰਨਾ ਆ, ਕੀ ਰਿਕੁਆਇਰਮੈਂਟਸ ਨੇ? ਕਹਿੰਦੇ
ਇਸ ਟਾਈਮ ਤਾਂ ਜੀ ਆਫਸ਼ੋਰ ਤੋਂ ਸਾਰੀਆਂ ਫਾਈਲਸ ਹੋਲਡ ਤੇ ਨੇ, ਸੋ ਕੁਛ ਨਹੀਂ ਦੱਸ ਸਕਦੇ ਤੁਹਾਨੂੰ। ਕੋਰੋਨਾ ਵਾਇਰਸ ਕਰਕੇ ਜਿੰਨੀਆਂ ਵੀ ਆਫਸ਼ੋਰ ਫਾਈਲਸ ਨੇ, ਡਿਪਾਰਟਮੈਂਟ ਉਹਨਾਂ ਤੇ ਡਿਸੀਜਨ ਨਹੀਂ ਲੈ ਰਿਹਾ ਹੈਗਾ ਸਟੂਡੈਂਟ ਵੀਜ਼ਾ ਦੇ ਰਿਲੇਟਡ
ਜੀ। ਤੇ ਅਗਲਾ ਸਵਾਲ ਹੈਗਾ ਜੀ ਗੁਰਵਿੰਦਰ ਸਿੰਘ ਹੋਰਾਂ ਦਾ, ਸਬ ਕਲਾਸ 500 ਸਪਾਊਸ ਵੀਜ਼ਾ ਪ੍ਰੋਸੈਸਿੰਗ ਟਾਈਮ, ਸੇਮ ਹੀ ਸਵਾਲ ਹੈ ਜੀ ਤੁਹਾਡਾ। ਮੋਹਸਿਨ ਅਵਾਨ ਪੁੱਛ ਰਹੇ ਨੇ, ਲੌਜਡ 190 ਵੀਜ਼ਾ ਮੋਟਰ ਮਕੈਨਿਕ 15 ਮੰਥਸ ਅਗੋ, ਨੋ ਗ੍ਰਾਂਟ ਯੈਟ, ਵੈਨ ਸ਼ੁਡ ਆਈ ਐਕਸਪੈਕਟ ਕਹਿੰਦੇ ਵੀਜ਼ਾ ਗ੍ਰਾਂਟ ਮੋਟਰ
ਮਕੈਨਿਕ ਡਿਪਾਰਟਮੈਂਟ ਤੇ ਡਿਪਾਰਟਮੈਂਟ ਨੇ, ਬਾਕੀ ਜੇ ਤੁਸੀਂ ਆਨਸ਼ੋਰ ਹੋ ਤਾਂ ਪਲੀਜ਼ ਜ਼ਰੂਰ ਕੁਐਰੀ ਪਾਓ ਡਿਪਾਰਟਮੈਂਟ ਨਾਲ ਕਿ ਇੰਨਾ ਟਾਈਮ ਕਿਉਂ ਲੱਗ ਗਿਆ
ਜੀ। ਤੇ ਅੰਕਿਤ ਕੱਕੜ ਪੁੱਛ ਰਹੇ ਨੇ, ਕਹਿੰਦੇ ਆਈ ਕੇਮ ਇਨ ਆਸਟ੍ਰੇਲੀਆ ਇਨ 2016, ਆਈ ਕੰਪਲੀਟ ਮਾਈ MPA MBA ਦੋਵੇਂ ਚੀਜ਼ਾਂ ਮੈਲਬਨ ਦੇ ਵਿਚ ਇਹਨਾਂ ਨੇ ਕੀਤੀਆਂ 2018 ਦੇ ਵਿਚ। ਆਫਟਰ ਦੈਟ ਆਈ ਅਪਲਾਈਡ RPL, ਗੋਟ ਸਰਟੀਫਿਕੇਟ 3 ਇਨ ਕੁੱਕਰੀ ਫਰੋਮ RPL, ਆਫਟਰ ਦੈਟ ਆਈ ਡਿਡ ਸਰਟੀਫਿਕੇਟ 4 ਫਰੋਮ ਕਾਲਜ ਮੈਲਬਨ, ਐਂਡ ਨਾਓ ਆਈ ਐਮ ਡੂਇੰਗ JRP ਐਜ਼ ਅ ਸ਼ੈਫ ਔਨ King Island, Tasmania. It will be complete in coming October. Actually, I want to know that will I get 90 visa easily after my JRP? I am on 485 visa and after JRP, my point will be 65. My visa expire in June 2021. Actually, I already complete 8 months and 1600 hours of my JRP, but online portal still showing 0 hours. What I can do, Kande?
ਦੇਖੋ ਤੁਸੀਂ ਆਪਣੇ TRA ਨੂੰ ਈਮੇਲ ਲਿਖੋ, ਕੰਟੈਕਟ ਕਰੋ ਕਿ ਵੀ ਮੇਰਾ ਨੀਅਰਲੀ ਫਿਨਿਸ਼ ਹੋਣ ਵਾਲਾ ਹੈ ਤੇ ਹੁਣ ਤੱਕ ਤੁਸੀਂ ਮੇਰੇ ਆਵਰਸ ਨਹੀਂ ਅਪਡੇਟ ਕੀਤੇ, ਠੀਕ ਹੈ ਜੀ। ਤੇ ਬਾਕੀ ਰਹੀ ਤੁਹਾਨੂੰ 190 ਮਿਲੇਗਾ ਕਿ ਨਹੀਂ, ਜੇ ਤੁਸੀਂ ਰਿਕੁਆਇਰਮੈਂਟਸ ਉੱਥੇ ਦੀਆਂ ਮੀਟ ਕਰਦੇ ਹੋ ਤਾਂ ਡੈਫੀਨੇਟਲੀ ਮਿਲੇਗਾ, ਬਟ ਆਈ ਥਿੰਕ ਜੇ ਤੁਸੀਂ ਕੱਲਾ ਜੋਬ ਰੈਡੀ 10 ਮਹੀਨੇ ਦੇ ਵਿੱਚ ਕੀਤਾ ਹੈ ਤਾਂ ਇਹਦੀ ਜਿਹੜੀਆਂ ਰਿਕੁਆਇਰਮੈਂਟਸ ਨੇ ਉਹਨਾਂ ਨੇ ਪਿੱਛੇ ਚੇਂਜ ਕੀਤੀਆਂ ਨੇ 10 ਮਹੀਨਿਆਂ ਨੇ। ਸੋ ਜਿਹੜੀ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈ ਉਹ ਉਹਨਾਂ ਨੇ ਕੈਟੇਗਰੀ 3A ਲਈ ਖਾਸ ਕਰਕੇ ਵੱਧ ਕਰ ਦਿੱਤੀ ਸੀਗੀ, 190 ਲਈ ਜ਼ਰੂਰ ਖੁੱਲਾ ਹੈ। ਸੋ ਇਟਸ ਨਾਟ ਅਬਾਊਟ ਦਾ ਪੁਆਇੰਟਸ, ਹਾਂ ਪਰ ਜੇ ਤੁਸੀਂ ਉਹਨਾਂ ਦੇ ਇੰਡੀਵਿਜੁਅਲੀ ਰਿਕੁਆਇਰਮੈਂਟਸ 10 ਮਹੀਨਿਆਂ ਦੇ ਮੀਟ ਕਰ ਰਹੇ ਹੋ ਕੈਟੇਗਰੀ 1 ਜਾਂ 2 ਦੇ ਅੰਡਰ ਆਉਂਦੇ ਹੋ ਤਾਂ ਫਿਰ ਹਾਂ ਤੁਹਾਨੂੰ 190 ਮਿਲ ਸਕਦਾ
ਜੀ। ਸਨੀ ਪਠਾਨਕੋਟੀਆ ਜੀ ਤੁਹਾਡਾ ਸਵਾਲ ਅਸੀਂ ਸ਼ਾਮਲ ਕਰ ਚੁੱਕੇ ਹਾਂ, ਤੁਸੀਂ ਵੀਡੀਓ ਨੂੰ ਦੁਬਾਰਾ ਜ਼ਰੂਰ ਸੁਣਿਓ ਜੇਕਰ ਤੁਸੀਂ ਮਿਸ ਕੀਤਾ ਆਪਣਾ ਸਵਾਲ। ਕੌਰ ਖਾਲਸਾ ਪੁੱਛ ਰਹੇ ਨੇ, ਮਿਨੀਮਮ ਵਿਕਟੋਰੀਆ ਨੋਮੀਨੇਸ਼ਨ ਪ੍ਰੋਸੈਸਿੰਗ ਟਾਈਮ ਫਾਰ 491 ਵੀਜ਼ਾ ਕੀ ਹੈ ਜੀ? ਤੇ ਇਸ ਤੋਂ ਬਾਅਦ ਅਗਲਾ ਸ਼ਵੀ ਸਿੰਘ ਦਾ ਸਵਾਲ, ਤੇ ਸਮਾਂ ਸਾਡੇ ਕੋਲ ਸਿਰਫ 1 ਮਿੰਟ ਦਾ।
ਵਿਕਟੋਰੀਆ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਵੈਸੇ 12 ਵੀਕਸ ਹੈ, ਬਟ ਇਸ ਟਾਈਮ ਤੇ 12 ਵੀਕਸ ਤੋਂ ਵੱਧ ਲੱਗ ਰਿਹਾ ਹੈ। ਸੋ ਕਹਿਣ ਦਾ ਮਤਲਬ ਕਿ 3.5 ਮਹੀਨੇ ਤੋਂ ਲੈ ਕੇ 4 ਮਹੀਨੇ ਤੱਕ ਵੀ ਲੱਗ ਸਕਦੇ ਆ।
जी शबी सिंह पूछ रहे ने आई हैव अपडेट माय ईओआई ऑन 90 पॉइंट्स इन आईसीटी सिक्योरिटी स्पेशलिस्ट ऑन 20th March 2020 व्हाट आर द चांसेस ऑफ गेटिंग इनवाइट इनिशियल लॉजमेंट डेट वाज December 2020 जी
इन्होंने पॉइंट्स दसे ने
हां जी 90 पॉइंट्स ते कीता जी सिक्योरिटी स्पेशल आईसीटी सिक्योरिटी स्पेशलिस्ट 90 जी
अपडेट कदों कीती है इन्होंने
इनिशियल लॉजमेंट डेट कहते December 2020 है अपडेट इन्होंने की जी 20th March 2020
नवी डेट इन्हों की मार्च है ना 90 पॉइंट्स ने इन्हों दे अपने
जी
देखो जो डिपार्टमेंट नॉर्मल इनविटेशन देने शुरू करता है ਤੁਹਾਡੀ ਪ੍ਰੋਬੇਬਿਲਿਟੀ ਹੈ ਕਿ 2-3 ਮਹੀਨੇ ਦੀ ਵੇਟ ਤੋਂ ਬਾਅਦ ਤੁਹਾਡੀ ਇਨਵੀਟੇਸ਼ਨ ਆ ਜਾਵੇ ਤੁਹਾਨੂੰ ਬਟ ਕਰੰਟਲੀ ਡਿਪਾਰਟਮੈਂਟ ਜਿਵੇਂ ਆਪਣਾ ਜਿਹੜਾ ਪਿਛਲਾ ਵਾਲਾ ਇਨਵੀਟੇਸ਼ਨ ਰਾਊਂਡ ਨਿਕਲ ਕੇ ਗਿਆ ਹੈ ਉਹਦੇ ਵਿੱਚ ਸਿਰਫ ਹੈਲਥ ਪ੍ਰੋਫੈਸ਼ਨਲਸ ਨੂੰ ਇਨਵੀਟੇਸ਼ਨ ਦਿੱਤੇ ਨੇ ਅਪ੍ਰੈਲ ਵਾਲੇ ਦੇ ਵਿੱਚ ਸਿਰਫ 15 ਇਨਵਾਈਟ ਸੀਗੇ ਵਨ ਏ ਟਾਈਮ ਦੇ ਇਹ ਹੁਣ ਜੇ ਸਿਚੁਏਸ਼ਨ ਸੁਧਰੇਗੀ ਜਦੋਂ ਫੇਰ ਹੀ ਤੁਹਾਡੇ ਇਨਵੀਟੇਸ਼ਨ ਦੇ ਚਾਂਸਿਸ ਬਣਨਗੇ 90 ਤੇ ਅਦਰਵਾਈਜ਼ 95 ਕਟ ਆਫ ਚੱਲ ਰਹੀ ਹੈ
ਜੀ ਸੋ ਪ੍ਰਭਜੀਤ ਜੀ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਲਗਭਗ ਸਮਾਪਤ ਹੋ ਚੁੱਕਿਆ ਇਸ ਵੇਲੇ ਅਸੀਂ ਹੋਰ ਸਵਾਲ ਨਹੀਂ ਲੈ ਪਾਵਾਂਗੇ ਪ੍ਰੋਗਰਾਮ ਦੌਰਾਨ ਜੇਕਰ ਚੱਲ ਰਹੀ ਵੀਡੀਓ ਦੇ ਵਿੱਚ ਕੋਈ ਅੱਜ ਸਮੱਸਿਆ ਰਹੀ ਹੈ ਤਕਨੀਕੀ ਕਾਰਨ ਰਿਹਾ ਉਹਦਾ ਉਹਦੇ ਲਈ ਅਸੀਂ ਮਾਫ਼ੀ ਵੀ ਚਾਹਾਂਗੇ ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਸੁਧਾਰ ਦੇ ਨਾਲ ਅਸੀਂ ਜਿਹੜਾ ਪ੍ਰੋਗਰਾਮ ਆ ਉਹ ਲੈ ਕੇ ਆਵਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹੀਆਂ ਕਮੀਆਂ ਦੇ ਲਈ ਮਾਫ਼ੀ ਹੈ ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਸਵਾਲ ਸ਼ਾਮਲ ਕੀਤੇ ਆ ਉਹ ਸਾਡੇ ਕੋਲ ਦੋਹਰੀ ਤੀਹਰੀ ਵਾਰੀ ਵੀ ਆਏ ਆ ਔਰ ਤੁਸੀਂ ਉਹ ਸਵਾਲਾਂ ਦਾ ਜਵਾਬ ਜਿਹੜਾ ਉਹ ਵੀਡੀਓ ਦੇ ਰਾਹੀਂ ਬਾਅਦ ਵਿੱਚ ਵੀ ਲੈ ਸਕਦੇ ਹੋ ਤੇ ਇਸ ਤੋਂ ਬਾਅਦ ਇਹ ਜ਼ਰੂਰ ਦੱਸਣਾ ਚਾਹਾਂਗੇ ਜੇਕਰ ਤੁਸੀਂ ਵੀਜ਼ਾ ਏਡ ਦੇ ਆਫਿਸ ਦੇ ਵਿੱਚ ਕਾਲ ਕਰਨਾ ਚਾਹੁੰਦੇ ਹੋ ਪ੍ਰਭਜੀਤ ਹੋਰਾਂ ਦੇ ਨਾਲ ਆਪਣੀ ਅਪੁਆਇੰਟਮੈਂਟ ਬੁੱਕ ਕਰਾਉਣਾ ਚਾਹੁੰਦੇ ਹੋ ਇਸ ਵੀਡੀਓ ਦੇ ਅਖੀਰ ਦੇ ਵਿੱਚ ਸਕਰੀਨ ਦੇ ਉੱਤੇ ਉਹਨਾਂ ਦਾ ਨੰਬਰ ਤੇ ਉਹਨਾਂ ਦੀ ਈਮੇਲ ਐਡਰੈਸ ਜਿਹੜਾ ਉਹ ਆ ਜਾਏਗਾ ਔਰ ਤੁਸੀਂ ਉਸ ਤੋਂ ਜਿਹੜਾ ਨੰਬਰ ਹੈ ਉਹ ਲੈ ਸਕਦੇ ਹੋ ਸੋ ਪ੍ਰਭਜੀਤ ਜੀ ਤੁਹਾਡਾ ਵੀ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਦੋਸਤੋ ਮਿਲਦੇ ਹਾਂ ਅਗਲੇ ਹਫਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਹਰਮਨ ਰੇਡੀਓ ਤੇ ਤਦ ਤੱਕ ਲਈ ਦਿਓ ਇਜਾਜ਼ਤ ਸਾਡੇ ਦੋਵਾਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਦਿਲ ਦੀ ਗੱਲ ਸਮਝ ਕਿਉਂ ਨਾ ਤੇਰੇ ਬਿਨਾਂ ਮੇਰਾ ਹੋਰ ਕੋਈ ਨਾ ਜਿਵੇਂ ਪਾਣੀ ਨੀ ਕਰਦੇ ਬਸਰੀ ਚ ਪੂਰੀ ਬਣ ਕੇ ਤੂੰ ਰਾਣੀ ਨੀ ਪਿਆਰ ਕਰਾਂਗਾ ਤੈਨੂੰ ਕੁੜੀਏ ਵਗਦਾ ਜਿਵੇਂ ਪਾਣੀ ਨੀ ਕਰਦੇ ਬਸਰੀ ਚ ਪੂਰੀ ਬਣ ਕੇ ਤੂੰ ਰਾਣੀ ਨੀ ਇੱਕ ਵਾਰੀ ਹਾਂ ਕਹਿ ਜਾ ਨਿੱਤ ਸਾਡੀ ਹੋ ਕੇ ਰਹਿ ਜਾ ਦਿਲ ਦਾ ਡੋਰਿਆ
ਉਹ ਸੌ ਹੀ ਜਾਣਗੇ ਆਖਿਰ ਰਾਤ ਨੂੰ ਜਾਗਦੀ ਛੱਡ ਕੇ ਚਾਂਦਨੀ ਥਿਰਕ ਉੱਠੇਗੀ ਤਰੇਲੀ ਧਰਤ ਦੇ ਉੱਤੇ ਲੁੜਕਦੀ ਰਾਤ ਜਾਵੇਗੀ ਸੁਪਨਿਆਂ ਦੀ ਪਹਾੜੀ ਤੋਂ ਜਦੋਂ ਨਜ਼ਰਾਂ ਲੁਕਾਵਣਗੇ ਬਿਸਤਰੇ ਸ਼ਰਮ ਦੇ ਮਾਰੇ ਤਲੀ ਤੋਂ ਤਿਲਕ ਜਾਵੇਗਾ ਗੁਲਾਬੀ ਫੁੱਲ ਸਰਗੀ ਦਾ ਉਹ ਮੇਰੇ ਗੀਤ ਲੈ ਕੇ ਫੇਰ ਆਪਣਾ ਹੁਨਰ ਪਾਲਣਗੇ ਸਮੇਂ ਦੀ ਓਟ ਵਿੱਚ ਚਿਹਰੇ ਉਹਨਾਂ ਦੀ ਬੀਤ ਦੇ ਜਾਂਦੇ ਉਹ ਨਿੱਤ ਫਿਕਰਾਂ ਦੇ ਤੱਕੇ ਰੀਂਗ ਦੇ ਜਾਂਦੇ ਉਹ ਨਿੱਤ ਫਿਕਰਾਂ ਦੇ ਤੱਕੇ ਰੀਂਗ ਦੇ ਜਾਂਦੇ
ਪਿਆਰ ਲੈ ਕੇ ਆ ਗਿਆ। ना वक ही रह सकदे ना दिल दी सुन सकदे ना अपनी कह सकदे
बस रिश्ता ही टुटिया है मोहब्बत आज भी तेरे नाल ही है एहो जिया होर सोहनिया रचनावां लई जुड़े रहो हरमन रेडियो दे नाल
कानू पुछदा है दुख कोई होर गल पुछ ते तो सुनिए ते साडे तो सुनाई नहीं ओ जानी सुनिए ते साडे तो सुनाई नहीं ओ जानी साडे हंजुआ दे पिछे बड़ी लंबी है कहानी साडे हंजुआ दे पिछे बड़ी लंबी है कहानी साडे हंजुआ दे पिछे बड़ी लंबी है कहानी रख लाउंदे रहे जो निशाने साडे मोढ़ियां ते रख लाउंदे रहे जो निशाने हौली हौली हुंदे हुंदे हो गए अपने बेगाने हौली हौली हुंदे हुंदे हो गए अपने बेगाने साडे हंजुआं दे पिछे बड़ी लंबी है कहानी साडे हंजुआं दे पिछे बड़ी लंबी है कहानी साडे हंजुआं दे पिछे बड़ी लंबी है कहानी जदों साडे उते दुखां दी हनेरी आण चुल्ली जदों साडे उते दुखां दी हनेरी